सतगुरु नमः श्री गुरुदेव नमः। दास दोनों हाथ जोड़ के संगत के चरणों में मथा टेक दे हो अपने गुनाह की माफी लई अरदास बेनती करता है। संगत ही समर्था है बख्शन दी कृपालता करो। संगत दे बख्शे गुरु साहब भी बख्शते
सच मिले सच उपजे सच में साच समाई सुरत होए पते उगवे गुर बचनी पोखाई नानक सच्चा पातशाह पीलिए मिलाई मन मुख बोले अंधले तिसमें अग्नि का वास वाणी सुरत न बुझने शब्द न करे परगास ओ ना अपनी अंदर सुध नहीं गुर बचन न करे विश्वास सिमरत साथ पड़े मुन के ते बिन शब्द सुरत न पाई ते गुण सब रोग आपे ममता सुरत गवाई
मुकत पही गुर पंदन खोले शब्द सुरत पत पाई राम नाम हृदय अंतर गुरमुख मेल मिलाई। आज दे इस रूहानी सत्संग गुरु साहब जो शब्द बख्शिश कर रहे हैं ओ है शब्द सुरत का मेल। गुरु नानक साहब की बाणी की उपदेश करती है सुरत ख्याल आत्मा इस जगत दे विच आधार है ताकत उससे जुनात्मक शक्ति दा अंश कुल आलम सारी सृष्टि मन बुद्धि और इंद्रियां दे जरिए जो कुछ भी दृष्टिगोचर है इना साधन दे जरिए उस सृजनात्मक शक्ति बोध करांदी है ज्ञान देंदी है। ये ज्ञान सानू किस तंग दे नाल प्राप्त हुंदा है एक ताकत है इसनु गुरु नानक साहब बल राम कहते हैं। ओ राम वो एक बल ताकत स्वरूप है बोध कराण वास्ते इस जगत का कार व्यवहार करण वास्ते उसी नु असी ख्याल कहंदे हां आत्मा कहंदे हां और पंजाबी दे विच इस नु सुरत कहा जांदा है। ये ताकत काम करदी है एक सीमा तक। ये शरीर इस नु मिलिया है साधन दे रूप दे विच मन साधन है बुद्धि साधन है इंद्रियां जड़ियां मिल करके असी इस नु शरीर कहंदे हां साधन है इस आत्मा दा इस सुरत दा। अगर ये शरीर ना होवे आत्मा अनंत गुणा दी स्वामिनी उस सृजनात्मक शक्ति दा अंश है उस दे बावजूद इस वक्त इस मुल्क दे विच ये कार व्यवहार नहीं कर सकदी। ये साधन अगर पूरे ना हो असी इस वक्त साधन लेकर के बैठे हां यानी शरीर अपंगता अख ना होवे सुरत देख नहीं सकती कान ना होवन सुरत सुन नहीं सकती। इस दी अपनी ताकत 12 सूरज दी है इतनी विशाल ताकत 12 सूरज कोई सूरज इस दे अंदर प्रवेश नहीं कर गए। ये समझाण दा एक कसौटी है एक टंग है कि इतनी ताकत होने दे बावजूद इस वक्त कितनी सीमित होकर के इस जगत का कार व्यवहार कर रही है, यानी कि मजबूर हो जाती है। अगर शरीर अपंग हो गए, कोई अंग काम ना करे, साड़ी जिंदगी कितनी मुश्किल भरिया हो जाएगी। विचार करके देख लो, अगर हाथ काम ना करे, कोई लत काम ना करे, शरीर दे अंदर दा कोई पुर्जा काम ना करे, किसी नु शुगर दी बीमारी है, किसी नु पाइल्स दी बीमारी है, किसी नु हार्ट दी बीमारी है, ये बीमारियां क्यों ने? क्योंकि ये साधन जड़े हैं, मिले ने सानू, ये पूरा काम नहीं कर रहे। तो इस दे विच फर्क की है, भिन्न भेद क्यों है? एक नु साधन पूरा मिलिया है, एक नु अधूरा मिलिया है, और सुरत मजबूर हो गई काम करने वास्ते। इस मुल्क दे विच एक नियम है, कर्म दा नियम। दूसरा नियम है मौत दा। एक निश्चित सीमा तक इस आत्मा नु ये साधन मिले ने काम करन वास्ते, और काम करन दी निशानी है प्राण शक्ति, जिसनु असी प्राण वायु भी योग विच कहंदे हां। ये प्राण वायु एक निश्चित सीमा तक मिलती है, और निश्चित सीमा दे विच ही रह करके इस आत्मा ने सुरत ने अपना काम करना है। याद रखना, ये प्राण शक्ति निश्चित सीमा तक है। मत कोई समझे कि असी इस नूं वधा सकते हैं, घटा जरूर सकते हैं। किस तरीके दे नाल? आत्महत्या करके। इस शरीर नूं, इस साधन नूं असी नष्ट कर सकते हैं। सानू बुद्धि मिली है साधन दे रूप दे विच, इस बुद्धि दा असी सदुपयोग करिए या दुरुपयोग करिए। अपने इस मिले हुए साधन नूं असी अनिष्ट कर दीए, संसार दे भोगां दे विच लगा करके इस नूं खत्म कर लीए, या परमात्मा दे नाल जोड़ लीए। ये बुद्धि मिली है विवेकता लई, विवेकता हासिल करके असी अपना फैसला करना है। ये जीव दा अपना निजी फैसला है, ये कोई जबरदस्ती नहीं है जीव वास्ते, इस आत्मा लई कि वह किस रस्ते दे चलदी है और किस नूं प्राप्त करना चाहती है। कि ये सारिया चीजा जड़िया मिलिया ने, ये निश्चित सीमा तक साधन दे रूप दे विच मिलिया ने, असी अपना काम करना है। दूसरा लफज है सुरत दे नाल शब्द का, अज का मजमून है शब्द। शब्द का भाव पहला है और आखिरी आवास। शब्द का मतलब यह नहीं है कि गुरमुखी दे लिखे हुए लफज या कोई विशेष ग्रंथ या किताबा, उन्होंने भी असं शब्द कहते हैं, उसमें कोई शक नहीं। एक शब्द लफज दे विद्वाना ने पंजाब तो वध अर्थ कढ़े ने। इस वक्त असं केड़े अर्थ नूं इत्थे धारण करना है? सिर्फ आवाज नूं। रूहानियत दे विच शब्द की जिहड़ी आवाज है, इस आवाज दे विचों एक प्रकाश निकलता है। इस आवाज दे विचों आ रहे प्रकाश नूं ही असी इत्थे मुख रख करके अज दे मजमून नूं समझना है। सुरत जड़ी है, आत्मा जड़ी है, इस आवाज नूं कदों योग करेगी, कदों मिलेगी? योग दा मतलब है मिल जाना, यानी कि प्लस दा निशान, उसनूं भी असी हिसाब दे विच योग कहंदे आ। और इस मुल्क दे विच असी क्या देखदे आ? पंतजलि दे योग सूत्र बहुत अच्छे तरीके दे नाल प्रचारित किए गए ने। ते ओ जड़ा योग है, एक विशेष मत धर्म दे जीव कहंदे ने भाई सानू योग दी जरूरत ही नहीं है। विचार करके देख लो, जितने भी सत्संग असी सुनदे आ, जितनियां भी महान आत्मा इस सत्संग दे विच बैठदियां ने, सत्संग नूं प्रगट करन वास्ते सत दी ताकत नूं, याद रखना ये सारे ग्रंथ पोथियां किताबां नूं पढ़ करके ही बैठदियां ने, छुपांदे ने अपनी असलियत नूं, यानी कि एक मुखौटा लगा लिया जांदा चेहरे दे उपर, और एक नवा मत और धर्म का प्रचार शुरू कर दिता जाता। पंतजलि दे योग सूत्र तो कोई इनकार नहीं कर सकता। ऋषि मुनि कौन सन? पंतजलि कौन सन? विचार करके देख लो, अज असी उन्होंने गुरु की संज्ञा देंदे आ, पिछले जन्मां दे ऋषि मुनि सन, इन्होंने तप किए ने, तपस्या की है परमात्मा नूं मिलन वास्ते। इस शब्द, इस आवाज जिस दे विचों प्रकाश आ रहा, इसनूं प्राप्त करन वास्ते, और जिथे तक इन्हां दी रसाई हुई, जिथे तक इस जीवात्मा ने इस मुल्क दे विच आकर के मेहनत की, उस मेहनत नूं इन्हां ने प्रचार किया, लिख दिता आन वाली नस्लां वास्ते, उस नूं असी उस ऋषि दे नां दे संज्ञा दे करके प्रचार करते हैं। पर कितनी वड्डी खूबी है, विचार करके देखो, कितने वड्डे वड्डे महान ग्रंथ, पुराण, वेद शास्त्र दिते गए, इन्हां महान आत्मा ने दिते ने इस मुल्क दे विच आकर के मेहनत करके, ते कदी भी अपना पंथ या अपना धर्म नहीं चलाया। उन्होंने किस चीज का प्रचार किया? जड़ी भी मेहनत करके हासिल किया, उसनू किताबां दे विच लिख करके नसल लई दे दित्ती, एक देन, महान देन, और उस सारिया किताबां दे विच और उस अकाल पुरख परमात्मा का प्रचार किया। और विशेष मत वाले की कहंदे? वो कहंदे ने भी ये पहले मंडल दीयां किताबां ने, जड़ा बच्चा कच्ची च फेल हो चुका, कच्ची च बैठण दी तमीज नहीं, ਕੱਚੀ ਦਾ ਭਾਗ ਕੀ ਹੈ? ਬੱਚੇ ਨੂੰ ਕੀ ਸਿਖਾਇਆ ਜਾਂਦਾ? ਕਲਾਸ ਦੇ ਵਿੱਚ ਸਿਰਫ ਬੈਠਣਾ ਹੈ, ਉਹਨੂੰ ਇੱਕ ਘੰਟੀ ਦੀ ਆਵਾਜ਼ ਦਾ ਮਤਲਬ ਸਿਖਾਇਆ ਜਾਂਦਾ ਔਰ ਇੱਕ ਕਹਾਣੀ ਸੁਣਾਈ ਜਾਂਦੀ ਹੈ, ਬਸ। ਮਕਸਦ ਇੱਕੋ ਹੀ ਹੈ ਕਿ ਕਲਾਸ ਦੇ ਵਿੱਚ ਬੈਠਣਾ ਜਾਣ ਲਵੇ। ਉਸ ਕੱਚੀ ਦੀ ਜਮਾਤ ਫੇਲ ਹੋਏ ਬੱਚੇ ਨੂੰ ਜਿਹੜਾ ਕਲਾਸ ਦੇ ਵਿੱਚ ਬੈਠਣਾ ਨਹੀਂ ਜਾਂਦਾ। ਆਗਿਆ ਚੱਕਰ ਜਿਹੜੇ ਕਿ ਗ੍ਰੈਜੂਏਸ਼ਨ ਹੈ, ਗ੍ਰੈਜੂਏਟ, ਉੱਥੇ ਬਿਠਾ ਦਿਓ। ਯਾਨੀ ਕਿ ਉਹਨੂੰ ਕਹੋ ਵੀ ਅਲਜਬਰੇ ਦੇ ਜਿਹੜੇ ਸਵਾਲ ਨੇ ਉਹਨੂੰ ਹੱਲ ਕਰ। ਕਰ ਲਏਗਾ ਉਹ ਬੱਚਾ ਜਿਸ ਨੂੰ ਤਮੀਜ਼ ਨਹੀਂ ਹੈ ਕਲਾਸ ਦੇ ਵਿੱਚ ਬੈਠਣ ਦੀ। ਕਾਠਾ ਉਸਨੇ ਪੜਿਆ ਨੀ, ਕੱਚੀ ਤਾਂ ਪੱਕੀ ਨੀ ਚੜਿਆ, ਪਹਿਲੀ ਦੂਜੀ ਤੀਜੀ ਚੜਿਆ ਹੀ ਨਹੀਂ, ਤੇ ਪਹਿਲੇ ਬੰਡਲ ਦੀ ਕਿਤਾਬ ਨੂੰ ਪੂਰਾ ਪੜ੍ਹੇ ਬਿਨਾਂ, ਉਸ ਤੇ ਪੂਰਾ ਉਤਰੇ ਬਿਨਾਂ ਇਸ ਗ੍ਰੈਜੂਏਸ਼ਨ ਦੀ ਡਿਗਰੀ ਨੂੰ ਕੋਈ ਹਾਸਲ ਨਹੀਂ ਕਰ ਸਕਦਾ। ਬੇਸ਼ੱਕ ਕੱਚੀ ਜਮਾਤ ਫੇਲ ਨੂੰ ਕਹਿ ਦਿਓ ਬਈ ਤੁਹਾਨੂੰ BA ਦੀ ਡਿਗਰੀ ਦੇ ਦਿੱਤੀ, ਡਾਕਟਰੀ ਦੀ ਡਿਗਰੀ ਦੇ ਦਿੱਤੀ, ਇੰਜੀਨੀਅਰ ਦੀ ਡਿਗਰੀ ਦੇ ਦਿੱਤੀ। ਕਿਆ ਪੁੱਲ ਬਣਾ ਲਏਗਾ ਇੰਜੀਨੀਅਰ? ਕਿਆ ਕਿਸੇ ਮਰਜ਼ ਨੂੰ ਪਹਿਚਾਣ ਕਰਕੇ ਦਵਾਈ ਦੇ ਸਕਦਾ? ਕਲਪਨਾ ਦਾ ਵਿਸ਼ੇ ਹੈ। ਦਵਾਈ ਦੇਗਾ ਤੇ ਮੌਤ ਦੀ ਮਾਰ ਦੇਗਾ, ਪੁੱਲ ਬਣਾਏਗਾ ਤੇ ਕਿਸੇ ਭਾਰ ਨੂੰ ਸਹਿ ਨਹੀਂ ਸਕੇਗਾ, ਪੁੱਲ ਟਹਿ ਜਾਏਗਾ। ਇਹ ਹਾਲਤ ਹੈ ਇਸ ਮਤ ਔਰ ਧਰਮ ਵਾਲਿਆਂ ਦੀ, ਜਿਹੜੇ ਨਿੰਦਿਆ ਕਰਦੇ ਨੇ ਇਹਨਾਂ ਵੇਦਾਂ ਸ਼ਾਸਤਰਾਂ ਦੀ ਔਰ ਇਹਨਾਂ ਗ੍ਰੰਥਾਂ ਦੀ। ਪੰਤਜਲੀ ਦੇ 8 ਯੋਗ ਸੂਤਰ ਬਿਲਕੁਲ ਸਪਸ਼ਟ। ਯਮ ਨਿਯਮ ਆਸਨ ਪ੍ਰਤਿਆਰ ਪ੍ਰਾਣਾਯਾਮ ਧਿਆਨ ਧਾਰਨਾ ਸਮਾਧੀ, ਇਹਨਾਂ ਦੇ ਅੱਗੋਂ ਜਿਹੜੇ ਨੇ ਅੰਗ ਹੈਗੇ ਨੇ, ਅੰਗ ਦੇ ਉਪ ਅੰਗ। ਯਮ ਨਿਯਮ, ਕਿਸ ਨੂੰ ਧਾਰਨ ਕਰਨਾ, ਕਿਸ ਨੂੰ ਤਿਆਗ ਕਰਨਾ, ਗੁਰੂ ਸਾਹਿਬ ਵਿਸ਼ੇਸ਼ ਵਿੱਚ ਨਹੀਂ ਜਾਂਦੇ। ਇੱਕ ਮਿਸਾਲ ਦਿੰਦੇ ਨੇ, ਪਹਿਲੇ ਅੰਗ ਦੇ ਉਪ ਅੰਗ ਨੂੰ ਕਿਸ ਨੂੰ ਧਾਰਨ ਕਰਨਾ ਹੈ? ਸੱਚ ਨੂੰ। ਕਿਸ ਦਾ ਤਿਆਗ ਕਰਨਾ ਹੈ? ਝੂਠ ਦਾ। ਗੁਰੂ ਸਾਹਿਬਾਂ ਨੇ ਵੀ ਇੱਥੋਂ ਗੱਦੀ ਤੋਂ ਇਹੀ ਹੁਕਮ ਕੀਤਾ ਹੈ ਕਿ ਸੱਚ ਨੂੰ ਧਾਰਨ ਕਰਨਾ ਹੈ, ਕ੍ਰੋਧ ਦਾ ਤਿਆਗ ਕਰਨਾ। ਕਿਆ ਇਹ ਪੰਤਜਲੀ ਦਾ ਯੋਗ ਸੂਤਰ ਨਹੀਂ ਹੈ? ਔਰ ਜਿਹੜਾ ਅਸੀਂ ਚਿਹਰਾ ਲਗਾ ਕਰਕੇ ਸਤਸੰਗ ਦੇ ਵਿੱਚ ਹਾਜ਼ਰ ਹੁੰਦੇ ਹਾਂ, ਬੈਠਦੇ ਹਾਂ ਦੁਨੀਆਂ ਨੂੰ ਰਸਤਾ ਦੇਣ ਵਾਸਤੇ, ਉੱਥੇ ਪੰਤਜਲੀ ਦਾ ਅਸੀਂ ਨਿਰਾਦਰ ਕਰਦੇ ਹਾਂ, ਨਿੰਦਿਆ ਕਰਦੇ ਹਾਂ। ਵਿਚਾਰ ਕਰਕੇ ਦੇਖ ਲਓ, ਕਿਆ ਜਿਹੜਾ ਹੁਕਮ ਅਸੀਂ ਪ੍ਰਚਾਰਿਤ ਕਰ ਰਹੇ ਹਾਂ ਉਸ ਅਕਾਲ ਪੁਰਖ ਦਾ, ਕਿਆ ਉਹ ਪੰਤਜਲੀ ਦੇ ਯੋਗ ਸੂਤਰਾਂ ਦਾ ਉਪੰਗ ਨਹੀਂ ਹੈ ਕਿ ਸੱਚ ਨੂੰ ਧਾਰਨ ਕਰੋ, ਝੂਠ ਦਾ ਤਿਆਗ ਕਰੋ, ਬ੍ਰਹਮਚਾਰੇ ਦਾ ਵਰਤ ਰੱਖੇ ਬਿਨਾਂ ਇਸ ਪੌੜੀ ਤੇ ਕੋਈ ਮਾਈ ਕਾ ਲਾਲ ਪੈਰ ਨਹੀਂ ਰੱਖ ਸਕਦਾ। ਯਾਦ ਰੱਖਣਾ, ਕਿਸੇ ਨੇ ਹਾਸਲ ਕੀਤਾ, ਕਿਸੇ ਨੇ ਧਾਰਨ ਕੀਤਾ ਇਸ ਧਰਮ ਨੂੰ? ਨਹੀਂ। ਪਰ ਪੰਤਜਲੀ ਦੇ ਯੋਗ ਸੂਤਰ ਦੀ ਅਸੀਂ ਨਿੰਦਿਆ ਅਵਸ਼ ਕਰ ਦਿੱਤੀ। ਗੱਲਾਂ ਉਹੀ ਕਰ ਰਹੇ ਹਾਂ ਜੋ ਯੋਗ ਸੂਤਰ ਦੇ ਵਿੱਚ ਲਿਖੀਆਂ ਗਈਆਂ। ਬੇਸ਼ੱਕ ਕੋਈ ਸ਼ੱਕ ਨਹੀਂ, ਜਿਸ ਵਕਤ ਇਹ ਪ੍ਰਚਾਰਿਤ ਕੀਤਾ ਗਿਆ ਉਸ ਵਕਤ ਯੁੱਗ ਕਾਲ ਦੀ ਜੋ ਉਮਰ ਦੀ ਸੀਮਾ ਸੀ, ਜੋ ਮਰਿਆਦਾ ਸੀ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਇਸ ਦੇ ਅੰਗ ਨੂੰ ਪ੍ਰਚਾਰਿਤ ਕੀਤਾ। ਅੱਜ ਜੋ ਸਮਾਂ ਚੱਲ ਰਿਹਾ ਹੈ ਉਸ ਦੇ ਹਿਸਾਬ ਦੇ ਨਾਲ ਅਸੀਂ ਇਸ ਦੇ ਬਹੁਤ ਸਾਰੇ ਉਪ ਅੰਗਾਂ ਨੂੰ ਧਾਰਨ ਕੀਤੇ ਬਿਨਾਂ ਇਸ ਰਸਤੇ ਤੇ ਚੱਲ ਹੀ ਨਹੀਂ ਸਕਦੇ, ਜਿਸ ਨੂੰ ਪਰਮਾਰਥ ਕਿਹਾ ਜਾਂਦਾ, ਪਰਮ ਅਰਥ। ਪਰਮ ਅਰਥ ਨੂੰ ਪ੍ਰਾਪਤ ਕਰਨਾ, ਅਸੀਂ ਇਸ ਜਗਤ ਦੇ ਵਿੱਚ ਅਰਥ ਨੂੰ ਪ੍ਰਾਪਤ, ਧਰਮ ਅਰਥ ਕਾਮ ਔਰ ਮੋਕਸ਼, ਇਹ ਚਾਰ ਪਦਾਰਥ ਲੈਣ ਵਾਸਤੇ ਇਸ ਆਤਮਾ ਨੂੰ ਇਸ ਜਗਤ ਦੇ ਵਿੱਚ ਭੇਜਿਆ ਗਿਆ। ਔਰ ਇਹ ਚਾਰ ਪਦਾਰਥਾਂ ਦੇ ਵਿੱਚ ਅਸੀਂ ਕਰ ਕੀ ਰਹੇ ਹਾਂ? ਅਸੀਂ ਅਰਥ ਨੂੰ ਹਾਸਲ ਕਰਨ ਵਾਸਤੇ, ਕਾਮ ਨੂੰ ਹਾਸਲ ਕਰਨ ਵਾਸਤੇ ਸਾਰਾ ਦਿਨ ਰਾਤ ਦੌੜ ਭੱਜ ਕਰਦੇ ਹਾਂ, ਪਰ ਧਰਮ ਔਰ ਮੋਕਸ਼ ਦੀ ਪ੍ਰਾਪਤੀ ਲਈ ਅਸੀਂ ਕੁਛ ਕਿਰਿਆ ਕਰਦੇ ਹਾਂ? ਉਹ ਅਸੀਂ ਬੁਢਾਪੇ ਲਈ ਰੱਖ ਦਿੱਤੀ, ਜਿਸਦੇ ਸਾਰੀ ਪ੍ਰਾਣ ਸ਼ਕਤੀ ਖਤਮ ਹੋ ਜਾਏਗੀ। ਇੱਕ ਰਿਸਕ ਲੈ ਲਿਆ, ਇੱਕ ਜੂਆ ਖੇਲ ਰਿਹਾ ਕਿ ਆਖਿਰ ਦੇ ਵੀ ਜਾ ਕਰਕੇ ਅਸੀਂ ਇਸ ਮੋਕਸ਼ ਨੂੰ ਪ੍ਰਾਪਤ ਕਰ ਲਵਾਂਗੇ, ਜਦਕਿ ਜਨਮ ਇਸ ਜੀਵਾਤਮਾ ਦਾ ਇਨਸਾਨ ਦੀ ਜੂਨ ਹੀ ਮੋਕਸ਼ ਵਾਸਤੇ ਹੋਈ ਹੈ, ਪਰਮਾਤਮਾ ਨੂੰ ਮਿਲਣ ਵਾਸਤੇ ਹੋਈ ਹੈ, ਇਸ ਸ਼ਬਦ ਦੇ ਨਾਲ ਜੁੜਨ ਵਾਸਤੇ ਹੋਈ ਹੈ, ਪਰ ਅਸੀਂ ਉਸਨੂੰ ਅਲੱਗ ਕਰਕੇ ਰੱਖ ਦਿੱਤਾ। ਇਹ ਕਿਸ ਦੀ ਚਾਲ ਸੀ? ਕਿਸਨੇ ਪੜਾਇਆ ਇਹ ਯੋਗ ਸੂਤਰ? ਕਿਆ ਪੰਤਜਲੀ ਨੇ ਪੜਾਇਆ? ਕਿਆ ਮਨ ਨੂੰ ਸਾਫ ਕਰਨ ਵਾਸਤੇ, ਵਿਸ਼ੇ ਵਿਕਾਰਾਂ ਤੋਂ ਦੂਰ ਕਰਨ ਵਾਸਤੇ, ਇਸ ਦੀ ਮੈਲ ਨੂੰ ਧੋਣ ਵਾਸਤੇ, ਕਿਆ 8 ਯੋਗ ਸੂਤਰਾਂ ਦੇ ਵਿੱਚ ਕੋਈ ਕਿਰਿਆ ਨਹੀਂ ਰੱਖੀ ਗਈ? ਜਿਹੜਾ ਵਿਚਾਰ ਕਰਕੇ ਦੇਖ ਲਓ, ਪੂਰਾ ਮੁਕੰਮਲ ਹਿਸਾਬ ਕਿਤਾਬ ਰੱਖਿਆ ਗਿਆ ਹੈ। ਸਰੀਰ ਦੀ ਸ਼ੁੱਧੀ, ਸਰੀਰ ਦੀ ਮਰਿਆਦਾ, ਸ਼ੁੱਧੀ ਦਾ ਭਾਵ ਹੈ ਮਰਿਆਦਾ। ਬੇਸ਼ੱਕ ਉਸ ਵਕਤ ਜਗਤ ਦੇ ਵਿੱਚ ਜੋ ਕੁਝ ਪ੍ਰਚਲਿਤ ਸੀ ਇਸ ਵਕਤ ਅਸੀਂ ਕਰ ਨਹੀਂ ਸਕਦੇ, ਪਰ ਕਿਆ ਸਰੀਰ ਨੂੰ ਮਰਿਆਦਾ ਦੇ ਵਿੱਚ ਲਿਆਏ ਬਿਨਾਂ ਅਸੀਂ ਇਸ ਪੌੜੀ ਤੇ ਪੈਰ ਰੱਖ ਲਵਾਂਗੇ? ਅੱਖ ਬੰਦ ਕਰਕੇ ਬੈਠ ਜਾਵਾਂਗੇ ਤੇ ਕਿਆ ਭਜਨ ਹੋ ਜਾਏਗਾ? ਇਹ ਸਾਰੀਆਂ ਹੀ ਚਾਲਾਂ ਨੇ, ਇਹ ਸਾਰੇ ਹੀ ਮਖੋਟੇ ਨੇ, ਜਿਸ ਤਰੀਕੇ ਦੇ ਨਾਲ। ਕਾਰਨ ਇਹ ਹੈ ਕਿ ਪ੍ਰਚਾਰ ਕਰਨ ਵਾਲੇ ਖੁਦ ਮਖੋਟਾ ਲਗਾ ਕਰਕੇ ਬੈਠਦੇ ਨੇ ਤੇ ਦੂਸਰੇ ਜਿਹੜੇ ਸੁਣਨਗੇ ਉਹ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਵਿੱਚ ਮਖੋਟੇ ਤੋਂ ਬਾਹਰ ਹੋ ਜਾਣਗੇ? ਅਸਲੀਅਤ ਨੂੰ ਕੋਈ ਪ੍ਰਗਟ ਕਰਨਾ ਨਹੀਂ ਚਾਹੁੰਦਾ, ਅਸਲੀਅਤ ਕੋਈ ਸੁਣਨਾ ਨਹੀਂ ਚਾਹੁੰਦਾ। ਸੱਚ ਦਾ ਬਿਆਨ ਸਿਰਫ ਜ਼ੁਬਾਨ ਦੇ ਨਾਲ ਕਹਿ ਦੇਣਾ ਕਿ ਸੱਚ ਬੋਲੋ, ਸੱਚ ਪ੍ਰਗਟ ਨਹੀਂ ਹੋ ਸਕਦਾ, ਸੱਚ ਨੂੰ ਕੋਈ ਧਾਰਨ ਨਹੀਂ ਕਰੇਗਾ। ਇੱਕ ਮਿਸਾਲ ਚਾਹੀਦੀ ਹੈ, ਖੁੱਲੀ ਕਿਤਾਬ ਚਾਹੀਦੀ ਹੈ, ਉਪਦੇਸ਼ ਦੇ ਦਿੱਤਾ, ਵਿਸ਼ੇ ਵਿਕਾਰਾਂ ਚੋਂ ਨਿਕਲ ਜਾਓ। ਕਿਆ ਵਿਸ਼ੇ ਵਿਕਾਰਾਂ ਚੋਂ ਨਿਕਲ ਜਾਓਗੇ? ਕਦੀ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਨਜ਼ਰ ਮਾਰ ਕੇ ਅਸੀਂ ਦੇਖੀਏ ਅਸੀਂ ਕਿਆ ਕਰ ਰਹੇ ਹਾਂ? असि केड़े लोभ दे विच गोते लगा रहे हैं। और संसार नूं कहंदे आ लोभ दा त्याग कर दो। किस ढंग दे नाल हो सकदा है इस सारी जिंदगी दे विच अगर ए जीव ए जीवात्मा उपदेश देण दी बजाय अपने आप नूं इस उपदेश दे उपर चलाना शुरू कर दे तां समझ लो मनुखे जन्म नूं असि सार्थक कर लिया, खट लई कमाई हो गई। और अगर सारी उम्र सत्संग करते रहे, दुनिया नूं पढ़ांदे रहे, टीचर बने रहे और आप एक कदम भी ना चले तो सत्संग भी लखा दी भीड़ आज भी कटी है, जाकर के सत्संग आज देख लो लखा दी। अगर एक कदम भी ना चले तो ना तो साड़ी आत्मा का कल्याण होगा, तो जड़न सुनने वाले ने कोई शक नहीं उन्होंने कोई सच नु धारण करके कल्याण कर जाए, पर साड़ा कल्याण नहीं होगा। और अगर असी ताल जिंदगी दुनिया नु पढ़ाने की गल छड़ीए, अपने आप नु पढ़ाना शुरू कर दईए, अपने मन नु पढ़ा लीए, अपनी आत्मा नु निर्मल कर लीए, परमात्मा वाले पासे लगा लीए, बेशक लखां दी भीड़ नहीं हजारां सैकड़ां दी भी कट्टी नहीं होएगी, पर साड़ी अपनी आत्मा दा कल्याण अवश्य हो जाएगा। ते असीं इस जगह दे सत्संग च करन की आए हैं, लोगों का कल्याण करने वाले आए हैं या अपना कल्याण करने वास्ते आए हैं? असीं अपना मत और धर्म चलाना पसंद करते हैं या कि उस अकाल पुरख की मर्यादा दे विच आना पसंद करते हैं? विचार करो, सोचो, खूब सोचो। यह बुद्धि किस वास्ते मिली है? असि 10-20 हजार की इनवेस्टमेंट करनी है, 10 बंदे को सलाह लेंदे हैं, बड़े सोच विचार करते हैं, सारी रात चिंतन करते हैं, नींद ही नहीं आती, जागते आते हैं, सोते नहीं, किस लिए? लाभ कमाण वास्ते। प्राणी तू आयो लाह लैण, लगा कित खुफा करे सब मुकदी चली रह। यह रहन केड़ी सी? ए आयु, यह प्राण शक्ति। कहने केड़े कुफकड़े च लगा हुआ? यह सब कुफकड़े ने। दूसरे नु उपदेश देना, आप उपदेश नु धारण नहीं करना, इस तो वड्डा कुफकड़ा कोई नहीं है। और विचार करके देख लो, सारी जिंदगी असि सवेर होंगी है दौड़ना शुरू करते हैं, रात हो जाती है, इसे तरीके दे नाल दिन चढ़ता, दिन चढ़े फिर रात वे रहन सवाई जाए, आव कटे नर ना बूझे नित मूसा लाज टुकाई। ए मूसा कौन सी? ए काल, काल रूपी मूसा चूहा। ए रस्सी नु लाज रूपी रस्सी नु, ए प्राण शक्ति नु कट रहा, दिन पल पल प्राण शक्ति खत्म हो रही है। इस वक्त भी असि इस सत्संग की कीमत चुका रहे हैं, किस ढंग दे नाल प्राण शक्ति दे करके। बिना कीमत दे सत्संग जी इस जगत दे विच कुछ भी नहीं मिलता। हुण जो कुछ असि इकट्ठा कर रहे हैं, प्राणी तू किला लाभ लैण वास्ते आया से, तू विचार करके देख अंत दे विच किसने तेरा साथ देना। यह जो कुछ तू इकट्ठा कर रहा है, मां बाप भैन पढ़ाई, यह जो कुछ भी तू इकट्ठा किया जड़ चेतन लोग संबंधा नु पदार्था नु, क्या यह तेरे साथ जाणगे, तेरा साथ देणगे? विचार करके देख लो, केड़ी पूंजी ने नाल जाना है, ते ए साडा लाभ दा सौदा है या हानि दा सौदा है? असि देखण दे विच बड़े ही कहने, ये पुत्र बड़ा कामयाब है, बड़ा धन दौलत इकट्ठी कर ली, पदार्थ इकट्ठे कर ले ने, कामयाब हो गया। ए तो हुण विचार करके देख लो, आखिरी समय फैसला होएगा कि ये लाभ होया या हानि हुई है। ये सारा कुछ जो कुछ है छिण में ब्याह पराया। प्राणी तू ये छिण दे विच जा करके ये सारा तेरे को खो लिया जाना है, और तू खाली हाथ आया, नांगा आया, नांगा उठ जासी, ये नंगे ही तू जाना है। ये पिल भी नहीं तेरे नाल जानी, एक सुई भी तेरे नाल नहीं जानी, तो तू किसनू इकट्ठा कर रहा है? तो इस जगत दे विच विचार करके देख लो, ये आत्मा ने जिस लाहे नू लाभ नू प्राप्त करना सी, ओ सीगा शब्द। शब्द यानी कि आवाज की, आवाज परमात्मा का एक गुण है, उस सृजनात्मक शक्ति का एक ऐसा अंग है जिसनों असी आत्मा का ही हिस्सा कह सकते हैं। जिस तरीके दे नाल आत्मा उसका हिस्सा है, अनंत गुणा की स्वामी है, उसे तरीके दे नाल ए आवाज गुण नाम इसनों किया गया है, शब्द किया गया है, कीर्तन किया गया, अकथ कथा किया गया, पाणा किया गया, हुक्म किया गया। जब असि कहने उस अकाल पुरख ने हुक्म दे विच इस सृष्टि की रचना की है, तो हुक्म की है, इस शब्द नो ही हुक्म किया गया। अलग अलग लफ्जा दे नाल अलग अलग संतां ने अपनियां वाणियां दे विच उस इक दी इस गुण नू प्रगट कीता है। इस आत्मा ने उस शब्द नू प्राप्त करना है, योग करना है, मिल जाना है। ते जद तक असी योग नू नहीं जानदे, मिलन नू नहीं जानदे वी किस तरीके दे नाल मेल हो सकदा है, असी कदे भी इस रस्ते ते चल नहीं सकदे। तो पंतजली दे जिहड़े योग सूत्र ने, इन्हां सारियां नू लगभग सारियां नू सानू धारण करना पएगा, पर सानू ते पढ़ाया ही नहीं गया, कह दिता झाड़ू लगा के बाहर कढ़ता भई तुसीं अख बंद करके बैठ जाओ, ग्रैजुएशन दी असीं तुहाडी क्लास लै लवांगे। ते सात संगत जी, ये ग्रैजुएशन दी डिग्री किसे काम नहीं जे आण वाली, अख बंद होण दी देर है। तुहाडे सारियां ही डिग्रियां जितने भी नाम ले ने, अमृत छके ने, सब इसे मुल्क दे विच रह जाने। ये सब साधन है, गुरु साधन है, नाम साधन है, अमृत साधन है, अमृत हर का नाम, ਹਰੀ ਦੇ ਨਾਂ ਨੂੰ ਅੰਮ੍ਰਿਤ ਕਿਹਾ, ਪਰ ਇਸ ਜਗਤ ਦੇ ਵਿੱਚ ਆ ਕਰਕੇ ਸਤਿਗੁਰੂ ਜਿਹੜੀ ਵੀ ਕਿਰਿਆ ਦਿੰਦੇ ਨੇ, ਜਿਹੜਾ ਵੀ ਹੁਕਮ ਦਿੰਦੇ ਨੇ, ਜਿਹੜਾ ਵੀ ਪ੍ਰਚਾਰ ਕਰਦੇ ਨੇ, ਇਸ ਆਤਮਾ ਦੇ ਕਲਿਆਣ ਲਈ ਇੱਕ ਸਾਧਨ ਦਿੱਤਾ ਜਾਂਦਾ, ਸਿਰਫ ਸਾਧਨ। ਸਾਧਨ ਦਾ ਆਪਣਾ ਅਰਥ ਹੈ, ਆਪਣਾ ਮਕਸਦ ਹੈ, ਪਰ ਉਸਦੇ ਨਾਲ ਹੀ ਸਾਧ ਸੰਗਤ ਜੀ ਉਸਦੀ ਸੀਮਾ ਵੀ ਹੈ। ਇਹ ਨਾਮ ਅੰਮ੍ਰਿਤ ਕੰਮ ਕਰੇਗਾ ਤੇ ਜਿੰਦੇ ਜੀ ਕਰੇਗਾ, ਮਰਨ ਦੇ ਬਾਅਦ ਨਹੀਂ ਕਰੇਗਾ। ਮਰਨ ਦੇ ਬਾਅਦ ਕੰਮ ਕਰਨ ਵਾਲਾ ਨਾਮ ਜਿਹੜਾ ਹੈ, ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ, ਉਸੀ ਨੂੰ ਸ਼ਬਦ ਕਿਹਾ ਗਿਆ। ਉਸੇ ਤਰੀਕੇ ਦੇ ਨਾਲ ਵਿਚਾਰ ਕਰਕੇ ਦੇਖ ਲਓ, ਇੱਕ ਮਰਿਆਦਾ, ਇਸ ਮਰਿਆਦਾ ਦੇ ਵਿੱਚ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ ਕਿ ਅਸੀਂ ਨਾਮ ਲੈ ਆਏ ਹਾਂ, ਅੰਮ੍ਰਿਤ ਛਕ ਆਏ ਹਾਂ, ਇਹ ਇੱਕ ਮਰਿਆਦਾ ਦਿੱਤੀ ਗਈ ਹੈ। ਕਿਹੜੀ ਮਰਿਆਦਾ? ਕਿ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਹੈ, ਅਸੀਂ ਗੁਰੂ ਦੇ ਹੁਕਮ ਦੇ ਵਿੱਚ ਆ ਜਾਣਾ ਹੈ। ਹੁਕਮ ਕੀ ਹੈ? ਸਾਧ ਜੀ, ਇਸ ਸਰੀਰ ਦੇ ਹੁਕਮ ਨੂੰ ਕਿਸੇ ਨੇ ਹਾਸਲ ਕੀਤਾ ਕਿ ਸਰੀਰ ਦੀ ਕਿਆ ਮਰਿਆਦਾ ਹੈ, ਸਰੀਰ ਕਿਆ ਹੁਕਮ ਕਰਦਾ ਹੈ? ਜਦੋਂ ਅਸੀਂ ਖਾਣਾ ਖਾਂਦੇ ਹਾਂ ਨਾ, ਤੇ ਇੱਕ ਡਕਾਰ ਆਉਂਦਾ ਹੈ ਕੁਛ ਸਮੇਂ ਦੇ ਬਾਅਦ, ਕੁਛ ਬੁਰਕੀਆਂ ਜਦੋਂ ਅੰਦਰ ਜਾਂਦੀਆਂ ਨੇ। ਡਕਾਰ ਕੀ ਹੈ? ਸਰੀਰ ਦਾ ਹੁਕਮ ਆ ਗਿਆ ਵੀ ਮੈਨੂੰ ਹੁਣ ਹੋਰ ਜ਼ਿਆਦਾ ਭੋਜਨ ਦੀ ਲੋੜ ਨਹੀਂ, ਹੋਰ ਊਰਜਾ ਦੀ ਲੋੜ ਨਹੀਂ। ਪਰ ਅਸੀਂ ਕੀ ਕਰਦੇ ਹਾਂ? ਡਕਾਰ ਦਾ ਮਤਲਬ ਹੈ ਵੀ ਕੁਛ ਹੋਰ ਖੁਰਾਕ ਚਾਹੀਦੀ ਹੈ, ਕੁਛ ਹੋਰ ਬੁਰਕੀਆਂ ਪਾ ਦੀਆਂ, ਤੇ ਇੱਕ ਲੰਬਾ ਜਿਹਾ ਡਕਾਰ ਆਉਂਦਾ ਹੈ। ਉਸਦਾ ਮਤਲਬ ਹੈ ਵੀ ਹੁਣ ਮੇਰੇ ਹੱਥ ਖੜੇ ਨੇ, ਇਸ ਤੋਂ ਬਾਅਦ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ, ਮੇਰੀ ਜਾਨ ਬਚਾਓ। ਪਰ ਉਹ ਜਾਨ ਬਚਾਉਣ ਦਾ ਮਤਲਬ ਅਸੀਂ ਕੀ ਕੱਢਦੇ ਹਾਂ? ਵੀ ਭੁੱਖ ਹੋਰ ਲੱਗੀ ਹੈ, ਕੁਝ ਬੁਰਕੀਆਂ ਹੋਰ ਪਾ ਦਿਓ ਭਾਈ, ਇਹ ਸਬਜ਼ੀ ਬੜੀ ਸਵਾਦ ਬਣੀ ਹੈ, ਥੋੜੀ ਦੋ ਕੜਛੀਆਂ ਹੋਰ ਪਾ ਦਿਓ। ਹੋਰ ਪਾ ਲਈ, ਦੋ ਬੁਰਕੀਆਂ ਹੋਰ ਉਹਦੇ ਅੰਦਰ ਠੂਸ ਦਿੱਤੀਆਂ। ਯਾਦ ਰੱਖਣਾ, ਇੱਕ ਸੀਮਾ ਤੱਕ। ਕਿਉਂ? ਕੀ ਹੈ? ਅੰਮ੍ਰਿਤ ਹੈ ਇਸ ਸਰੀਰ ਦੇ ਬਾਅਦ, ਪਰ ਇੱਕ ਸੀਮਾ ਹੈ ਇਸਦੀ, ਉਸਦੇ ਅੱਗੇ ਸਿਰਫ ਜ਼ਹਿਰ 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 ਔਰ ਸਿਰਫ ਜ਼ਹਿਰ ਹੀ ਜ਼ਹਿਰ ਹੈ। ਉਸੇ ਢੰਗ ਦੇ ਨਾਲ ਜਦੋਂ ਅਸੀਂ ਇਸ ਦੇ ਵਿੱਚ ਇਤਨੀ ਊਰਜਾ ਜਿਹੜੀ ਹੈ ਥੋ ਦਿੱਤੀ, ਐਨਰਜੀ ਦੀ ਜ਼ਰੂਰਤ ਹੈ ਟੈਕਨੀਕਲ ਦੇ ਵਿੱਚ ਕਿ 500 ਕੈਲੋਰੀ ਦੀ, ਅਸੀਂ ਇਹਨੂੰ 3000 ਕੈਲੋਰੀ ਦੇ ਦਿੱਤੀ। ਸਾਧ ਸੰਗਤ ਜੀ, 2500 ਕੈਲੋਰੀ ਤਾਂ ਜ਼ਹਿਰ ਬਣ ਗਿਆ, 500 ਕੈਲੋਰੀ ਦੀ ਊਰਜਾ ਸੀ। ਔਰ ਹੁਣ ਵਿਚਾਰ ਕਰਕੇ ਦੇਖ ਲਓ ਕਿ ਅਗਰ ਇੱਕ ਗਲਾਸ ਦੇ ਵਿੱਚ 3 ਹਿੱਸੇ ਜ਼ਹਿਰ ਹੋਵੇ ਤੇ ਇੱਕ ਹਿੱਸਾ ਅਸੀਂ ਉਹਦੇ ਵਿੱਚ ਪਾਣੀ ਦਾ ਮਿਲਾ ਦਈਏ, ਤੇ ਕਿਆ ਉਹ ਪਾਣੀ ਜਿਹੜਾ ਅੰਮ੍ਰਿਤ ਜ਼ਹਿਰ ਨੂੰ ਖਤਮ ਕਰ ਦੇਗਾ? ਅੰਮ੍ਰਿਤ ਬਣ ਜਾਏਗਾ? ਕਦੀ ਵੀ ਨਹੀਂ। ਯਾਨੀ ਕਿ ਉਹ ਪਾਇਆ ਜਾਂ ਜਿਹੜਾ ਭੋਜਨ ਜਿਹਨੇ ਊਰਜਾ ਦੇਣੀ ਸੀ, ਐਨਰਜੀ ਦੇਣੀ ਸੀ ਨਾ, ਉਹ ਵੀ ਜ਼ਹਿਰ ਦਾ ਹੀ ਰੂਪ ਹੋ ਜਾਏਗਾ। ਔਰ ਸਰੀਰ ਦਾ ਕੰਮ ਕੀ ਰਹਿ ਜਾਏਗਾ? ਸਾਰੀ ਤਾਕਤ ਲਗਾ ਕਰਕੇ, ਸਾਰੀ ਪ੍ਰਾਣ ਸ਼ਕਤੀ ਖਰਚ ਕਰਕੇ ਇਸ ਜ਼ਹਿਰ ਨੂੰ ਸਰੀਰ ਚੋਂ ਬਾਹਰ ਲੱਗਣ ਦੇ ਵਿੱਚ ਉਹਦੀ ਅਸਥੀ ਖਤਮ ਹੋ ਜਾਏਗੀ। ਇਹੀ ਹੋ ਰਿਹਾ ਕਿ ਅਸੀਂ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਸਿਰਫ ਇਸੀ ਮਰਿਆਦਾ ਨੂੰ ਅੱਜ ਤੱਕ ਪਾਲਣ ਨਹੀਂ ਕਰ ਸਕੇ, ਯਾਨੀ ਕਿ ਸਰੀਰ ਦੀ ਮਰਿਆਦਾ ਦੇ ਵਿੱਚ ਹੀ ਨਹੀਂ ਆ ਸਕੇ। ਸਰੀਰ ਦੀ ਮਰਿਆਦਾ ਚ ਹੀ ਨਹੀਂ ਆ ਸਕੇ ਤੇ ਸਾਧ ਸੰਗਤ ਜੀ, ਸ਼ਬਦ ਦੀ ਵੀ ਕੋਈ ਮਰਿਆਦਾ ਹੋਏਗੀ? ਜਿਹੜਾ ਨਾਮ ਲੈ ਕਰਕੇ ਅਹੰਕਾਰ ਲਈ ਬੈਠੇ ਆ, ਅੰਮ੍ਰਿਤ ਛੱਕ ਕਰਕੇ ਬੈਠੇ ਆ, ਕਿਆ ਇਸਦੀ ਕੋਈ ਮਰਿਆਦਾ ਨਹੀਂ ਹੈਗੀ? ਕਿਆ ਸਿਰਫ ਲਫ਼ਜ਼ਾਂ ਨੂੰ ਨਾਮ ਕਿਹਾ ਗਿਆ ਹੈ? ਯਾਨੀ ਕਿ ਇਹ ਲਫ਼ਜ਼ਾਂ ਦੇ ਪਿੱਛੇ ਪਤੰਜਲੀ ਦਾ ਯੋਗ ਸੂਤਰ ਬਿਲਕੁਲ ਤਲਵਾਰ ਲੈ ਕੇ ਦੌੜਿਆ ਚਲਾ ਆ ਰਿਹਾ। ਅਗਰ ਇਸ ਤਲਵਾਰ ਦੇ ਰੂਪੀ ਡਰ ਨੂੰ ਅਸੀਂ ਧਾਰਨ ਕਰ ਲਈਏ, ਇਸ ਯੋਗ ਸੂਤਰ ਨੂੰ ਧਾਰਨ ਕਰ ਲਈਏ, ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਲਫ਼ਜ਼ ਵੀ ਪ੍ਰਗਟ ਕਰਵਾ ਦੇਣਗੇ। ਕੋਈ ਸ਼ੱਕ ਨਹੀਂ ਹੈ, ਸਾਧਨ ਹੈ, ਸਾਧਨ ਦੀ ਸੀਮਾ ਹੈ। ਇਹ ਸਰੀਰ ਸਾਨੂੰ ਸਾਧਨ ਮਿਲਿਆ, ਪਰ ਇਹਦੀ ਵੀ ਸੀਮਾ ਹੈ। ਸੱਚਖੰਡ ਇਸਨੇ ਕੋਈ ਨਹੀਂ ਜਾਣਾ, ਇਸਨੇ ਇੱਥੇ ਹੀ ਰਹਿਣਾ, ਤੇ ਕਿਆ ਇਹ ਸਾਧਨ ਨਹੀਂ ਹੈਗਾ? ਤੇ ਸਾਧਨ ਦੀ ਸੀਮਾ ਵੀ ਹੈ। ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰੂ ਇੱਕ ਸਾਧਨ ਹੈ। ਇਸ ਮੁਲਕ ਦੇ ਵਿੱਚ ਅਕਾਲ ਪੁਰਖ ਨੇ ਕੰਮ ਕਰਨਾ ਸਾਧਨ ਦੇ ਜ਼ਰੀਏ, ਯਾਨੀ ਕਿ ਇਹ ਨਹੀਂ ਹੈ ਕਿ ਉਸਦਾ ਉਹ ਸੀਮਿਤ ਹੋ ਗਿਆ, ਉਹ ਅਪਾਰ ਹੈ। ਅਪਾਰ ਦਾ ਮਤਲਬ ਹੈ ਉਸ ਤੋਂ ਕੋਈ ਪਾਰ ਨਹੀਂ ਜਾ ਸਕਦਾ, ਉਹ ਜੋ ਚਾਹੇ ਕਰ ਸਕਦਾ। ਇੱਕ ਪਲਕ ਝਪਕਣ ਤੋਂ ਘੱਟ ਸਮੇਂ ਦੇ ਵਿੱਚ ਕਰੋੜਾਂ ਹੀ ਉਤਪਦ ਉਹ ਕਰੋੜਾਂ ਹੀ ਪਰਲੋ ਕਰ ਸਕਦਾ ਹੈ। ਇਹ ਤਾਕਤ ਵਾਲੇ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਇਹ ਸਿਰਫ ਉਸਦਾ ਇੱਕ ਗੁਣ ਨੂੰ ਬਿਆਨ ਕਰਨ ਦਾ ਅਧੂਰਾ ਲਫ਼ਜ਼ ਮਾਤਰ ਹੈ। ਤੇ ਯਾਨੀ ਕਿ ਇਤਨੀ ਸਮਰੱਥਾ ਰੱਖਣ ਦੇ ਬਾਅਦ ਉਸਨੂੰ ਇੱਕ ਸਰੀਰ ਦੇ ਵਿੱਚ ਆ ਕਰਕੇ ਕੰਮ ਕਰਨਾ ਪਏਗਾ। ਇਹ ਕਿਆ ਉਹ ਸੀਮਿਤ ਹੋ ਜਾਏਗਾ? ਨਹੀਂ, ਉਹ ਇੱਕ ਮਰਿਆਦਾ ਦਿੱਤੀ ਗਈ ਹੈ ਇਸ ਮੁਲਕ ਦੀ ਕਿ ਇੱਕ ਇਨਸਾਨ ਨੂੰ ਕੌਣ ਪੜ੍ਹਾਏਗਾ? ਇਨਸਾਨ ਨੂੰ ਇਨਸਾਨ ਹੀ ਪੜ੍ਹਾਏਗਾ। ਪਰ ਅਸੀਂ ਦੇਖ ਕੀ ਰਹੇ ਹਾਂ ਕਿ ਪੜ੍ਹਾਉਣ ਵਾਲੇ ਇਨਸਾਨ ਉਸ ਅਕਾਲ ਪੁਰਖ ਦੀ ਤਾਕਤ ਨੂੰ ਭੁੱਲ ਜਾਂਦੇ ਨੇ, ਆਪਣੇ ਆਪ ਨੂੰ ਗੁਰੂ ਔਰ ਪਰਮਾਤਮਾ ਇੱਕ ਦਰਜੇ ਦੇ ਵਿੱਚ ਖੜਾ ਕਰਕੇ ਉਸ ਪਰਮਾਤਮਾ ਦਾ ਕੰਪੀਟੀਟਰ ਬਣਾ ਦਿੰਦੇ ਨੇ। ਕੀ ਕਹਿੰਦੇ ਨੇ? ਕਹਿੰਦੇ ਨੇ ਸੱਚਖੰਡ ਕਿੱਥੇ ਹੈ? ਕਹਿੰਦੇ ਨੇ ਜਿੱਥੇ ਗੁਰੂ ਰਹਿ ਰਿਹਾ ਭਾਈ, ਜਿਹੜਾ ਡੇਰਾ ਹੈਗਾ ਨਾ, ਉਹ ਸੱਚਖੰਡ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਗੁਰੂ ਪਰਮਾਤਮਾ ਬਣ ਗਿਆ, ਸੱਚਖੰਡ ਜਿਹੜਾ ਸੀਗਾ ਉਹ ਡੇਰਾ ਬਣ ਗਿਆ, ਤੇ ਰੂਹਾਂ ਕਿੱਧਰ ਜਾਣਗੀਆਂ? ਸਾਧ ਸੰਗਤ ਜੀ, ਡੇਰਿਆਂ ਦੇ ਚੱਕਰ ਕੱਟਣਗੀਆਂ ਔਰ ਸਰੀਰਾਂ ਦੇ ਦਰਸ਼ਨ ਕਰਕੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਣਗੀਆਂ। ਹੁਣ ਵਿਚਾਰ ਕਰਕੇ ਦੇਖੋ, ਲੱਖਾਂ ਹੀ ਬੰਦੇ ਇਕੱਠੇ ਹੋ ਗਏ, ਕਿਸੇ ਨੇ ਪਰਮਾਤਮਾ ਨੂੰ ਅਕਾਲ ਪੁਰਖ ਦਾ ਦੀਦਾਰ ਕੀਤਾ? ਕਿਸੇ ਕੋਈ ਸ਼ਬਦ ਤੱਕ ਪਹੁੰਚ ਸਕਿਆ? ਕਿਉਂ? ਉਸਦਾ ਇੱਕੋ ਹੀ ਕਾਰਨ ਸੀ ਕਿ ਅਧੂਰਾ ਪ੍ਰਚਾਰ। ਅਸੀਂ ਸਮਝ ਹੀ ਨਹੀਂ ਸਕੇ ਕਿਉਂਕਿ ਸਮਝਾਉਣ ਵਾਲਿਆਂ ਨੇ ਇੱਕ ਸੀਮਾ ਤੋਂ ਬਾਅਦ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਨੂੰ ਨਜਾਇਜ਼ ਰੂਪ ਦੇ ਵਿੱਚ ਇਸਤੇਮਾਲ ਕਰਨਾ ਸ਼ੁਰੂ ਕਰਦਾ ਇਸ ਜਗ੍ਹਾ ਦੇ ਵਿੱਚ। ਜਦ ਤੱਕ ਇਹ ਗੱਦੀਆਂ ਲੱਗਦੀਆਂ ਰਹਿਣਗੀਆਂ, ਜਦ ਤੱਕ ਉਹਨਾਂ ਦੇ ਉੱਪਰ ਮੂਰਤੀਆਂ ਸਜਦੀਆਂ ਰਹਿਣਗੀਆਂ ਇਨਸਾਨ ਰੂਪੀ ਦੇਹ ਦੀਆਂ, ਔਰ ਉਸ ਅਕਾਲ ਪੁਰਖ ਦੀ ਤਾਕਤ ਨੂੰ ਉਹ ਪ੍ਰਚਾਰਿਤ ਰੂਪ ਵਿੱਚ ਨਹੀਂ ਕਰਨਗੇ, ਸਹੀ ਢੰਗ ਦੇ ਨਾਲ ਨਹੀਂ ਸਾਹਮਣੇ ਲਿਆਉਣਗੇ, ਸਾਧ ਜੀ ਇਹ ਝਾੜੂ ਲਗਾ ਕਰਕੇ ਸਭ ਸਮੇਟ ਦਿੱਤੀਆਂ ਜਾਣਗੀਆਂ। ਉਹ ਅਕਾਲ ਪੁਰਖਾ ਪਵਤਾਰ ਲਏਗਾ ਇਸ ਜਗਤ ਦੇ ਵਿੱਚ, ਔਰ ਆਪਣੇ ਢੰਗ ਦੇ ਨਾਲ ਪ੍ਰਗਟ ਕਰੇਗਾ ਕਿ ਕਿਸ ਨੂੰ ਅਕਾਲ ਪੁਰਖ ਕਿਹਾ ਜਾਂਦਾ ਹੈ, ਔਰ ਕਿਸ ਤਰੀਕੇ ਦੇ ਨਾਲ ਕਿਸ ਰਸਤੇ ਤੇ ਚੱਲ ਕੇ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਉਸ ਵਕਤ ਪਤਾ ਚੱਲੇਗਾ ਕਿ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ ਔਰ ਅਕਾਲ ਪੁਰਖ ਕਿਸ ਨੂੰ ਕਿਹਾ ਜਾਂਦਾ ਹੈ। ਪਾਰ ਬ੍ਰਹਮ ਈਸ਼ਵਰ ਸਤਿਗੁਰ ਦੇ ਜਿਹੜੇ ਬਚਨ ਨੇ, ਉਹ ਇਸ ਸਰੀਰ ਨੂੰ ਮਾਨ ਦਿੱਤਾ ਗਿਆ ਹੈ, ਇੱਕ ਮਰਿਆਦਾ ਦਿੱਤੀ ਗਈ ਹੈ, ਪਰ ਜਦੋਂ ਇਹ ਸਰੀਰ ਉਸ ਮਾਨ ਤੋਂ ਉਸ ਮਰਿਆਦਾ ਤੋਂ ਬਾਹਰ ਹੋਣ ਲੱਗ ਜਾਂਦਾ, ਉਸ ਵਕਤ ਇਹ ਤਾਕਤ ਜਿਹੜੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ। ਵਿਚਾਰ ਕਰਕੇ ਦੇਖ ਲਓ, ਕਿਤਨਾ ਹੀ ਮਤ ਚੱਲੇ, ਕਿਤਨੇ ਹੀ ਧਰਮ ਚੱਲੇ, ਕਿਤਨੀਆਂ ਹੀ ਗੱਡੀਆਂ ਚੱਲੀਆਂ, ਅੱਜ ਸਾਰੀਆਂ ਮਿੱਟੀ ਦੇ ਵਿੱਚ ਮਿਲ ਚੁੱਕੀਆਂ, ਖਾਕ ਹੋ ਚੁੱਕੀਆਂ, ਅਸੀਂ ਠੋਕਰਾਂ ਮਾਰਦੇ ਜਾਂਦੇ ਹਾਂ, ਸਾਡੇ ਪੈਰਾਂ ਦੇ ਥੱਲੇ ਕਿਤਨੀਆਂ ਹੀ ਗੱਡੀਆਂ ਜਿਹੜੀਆਂ ਨੇ ਦਫਨ ਹੋ ਚੁੱਕੀਆਂ। ਉਹਦਾ ਕਾਰਨ ਕੀ ਹੈ? ਉਸਦਾ ਇੱਕੋ ਹੀ ਕਾਰਨ ਹੈ ਕਿ ਬੈਠਣ ਵਾਲਿਆਂ ਨੇ ਮਰਿਆਦਾ ਤੋਂ ਪਾਰ ਹੋ ਗਏ। ਤੇ ਇਸ ਵਕਤ ਵੀ ਕੋਰ ਕਾਲਯੁਗ ਦਾ ਸਮੇਂ ਚੱਲ ਰਿਹਾ ਹੈ, ਜਿਤਨੀਆਂ ਵੀ ਤਾਕਤਾਂ ਅਕਾਲ ਪੁਰਖ ਦੀਆਂ ਇਸ ਜਗਤ ਦੇ ਵਿੱਚ ਦਿੱਤੀਆਂ ਗਈਆਂ, ਸਭ ਨੇ ਆਪਣਾ ਆਪਣਾ ਪੰਥ ਆਪਣਾ ਆਪਣਾ ਮਤ ਚਲਾਇਆ। ਉਹ ਜਦ ਤੱਕ ਹੁਕਮ ਸੀਗਾ, ਇੱਕ ਸੀਮਾ ਤੱਕ ਹੁਕਮ ਕੰਮ ਕਰੇਗਾ, ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਅਕਾਲ ਪੁਰਖ ਨੇ ਆਪਣੇ ਆਪ ਦੇ ਵਿੱਚ ਸਮੇਟ ਲੈਣਗੀਆਂ ਨੇ। ਉਹ ਆਪ ਪ੍ਰਗਟ ਹੋ ਕਰਕੇ ਇਸ ਜਗਤ ਦੇ ਵਿੱਚ ਸਪਸ਼ਟ ਕਰੇਗਾ ਕਿ ਕਿਸ ਨੂੰ ਕਹਿਣਾ। ਗੁਰੂ ਗੁਰੂ ਨਾਨਕ ਸਾਹਿਬ ਨੇ ਗੁਰੂ ਉਸ ਸ਼ਬਦ ਨੂੰ ਗੁਰੂ ਕਿਹਾ, ਵਾਣੀ ਗੁਰੂ ਗੁਰੂ ਹੈ ਬਾਣੀ, ਬਿਲਕੁਲ ਸਪਸ਼ਟ ਕੀਤਾ। ਅਗਲੇ ਭਜਨ ਸਪਸ਼ਟ ਕਰਦੇ ਨੇ ਕਿ ਉਸ ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਦਾ ਕੀ ਭਾਵ ਹੈ ਕਿ ਅਕਾਲ ਪੁਰਖ ਦੀ ਤਾਕਤ ਜਿਸ ਸਰੀਰ ਦੇ ਵਿੱਚ ਆ ਕਰਕੇ ਆਪਣਾ ਕੰਮ ਕਰ ਰਹੀ ਹੈ, ਉਸਦੇ ਕੋਲ ਅਸੀਂ ਸਾਧਨ ਲੈਣਾ। ਤੇ ਗੁਰੂ ਸਾਧਨ ਹੈ, ਨਾਮ ਦਿੱਤਾ ਗਿਆ ਸਾਧਨ ਹੈ, ਇਹ ਸਾਧਨਾ ਦੀ ਸਭ ਦੀ ਆਪਣੀ ਇੱਕ ਸੀਮਾ ਹੈ। ਅਗਰ ਅਸੀਂ ਇਹ ਕਹਿੰਦੇ ਹਾਂ ਕਿ ਉਹ ਅਪਾਰ ਹੈ, ਅਨੰਤ ਹੈ, ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖ ਲਓ, ਇਹ ਸਰੀਰ ਜਿਸ ਨੂੰ ਅਸੀਂ ਗੁਰੂ ਸਮਝ ਰਹੇ ਹਾਂ ਉਹ ਵੀ ਇਸ ਜਗਤ ਵਿੱਚ ਰਹਿ ਜਾਏਗਾ, ਔਰ ਇਹ ਆਤਮਾ ਜਿਸ ਸਰੀਰ ਨੂੰ ਲੈ ਕਰਕੇ ਬੈਠੀਏ, ਇਹ ਸਰੀਰ ਇਹ ਵੀ ਇੱਥੇ ਛੁੱਟ ਜਾਏਗੀ। ਤੇ ਸਰੀਰ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਗੁਰੂ ਕਹਿ ਸਕਦੇ ਹਾਂ? ਯਾਨੀ ਕਿ ਜਿਸ ਕਰਕੇ ਆਤਮਾ ਨੂੰ ਮਾਨ ਮਿਲਿਆ, ਸਨਮਾਨ ਮਿਲਿਆ, ਉਹ ਕਾਰਨ ਕੀ ਸੀਗਾ? ਉਹ ਸੀਗਾ ਉਸ ਸਿਰਜਣਾਤਮਕ ਸ਼ਕਤੀ ਦਾ ਅੰਸ਼, ਜਿਸ ਨੂੰ ਅਸੀਂ ਸ਼ਬਦ ਜਾਂ ਨਾਮ ਕਹਿੰਦੇ ਹਾਂ। ਅਗਰ ਉਹ ਸਿਰਜਣਾਤਮਕ ਸ਼ਕਤੀ ਆਪਣੇ ਇਸ ਕਾਰਨ ਨੂੰ, ਇਸ ਅੰਗ ਨੂੰ ਉਸ ਸਰੀਰ ਤੋਂ ਅਲੱਗ ਕਰ ਦੇ, ਤੇ ਸਾਧ ਸੰਗਤ ਜੀ ਜਿਸ ਨੂੰ ਅਸੀਂ ਗੁਰੂ ਕਹਿ ਰਹੇ ਹਾਂ, ਜਿਸ ਸੰਸਾਰ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਪ੍ਰਚਾਰ ਕਰ ਰਿਹਾ, ਇੱਕ ਪ੍ਰਾਣੀ ਮਾਤਰ ਰਹਿ ਜਾਏਗਾ, ਇੱਕ ਮਾਮੂਲੀ ਇਨਸਾਨ ਜਿਹੜਾ ਖੁਦ ਆਪਣੇ ਸਰੀਰ ਦੀ ਵੀ ਪਾਲ ਉਸ ਅਕਾਲ ਪੁਰਖ ਦੀ ਮਰਜ਼ੀ ਦੇ ਬਿਨਾਂ ਨਹੀਂ ਕਰ ਸਕਦਾ। ਤੇ ਵਿਚਾਰ ਕਰਕੇ ਦੇਖ ਲਓ ਕਿ ਨਾਮ ਕਿਸ ਨੂੰ ਕਿਹਾ ਗਿਆ, ਔਰ ਜਿਸ ਕਾਰਨ ਦੇ ਨਾਲ ਇਸ ਜੀਵਾਤਮਾ ਨੂੰ ਮਾਨ ਮਿਲਿਆ ਹੈ, ਉਸ ਕਾਰਨ ਦਾ ਸ਼ੋਕ ਰੱਖੇ ਬਿਨਾਂ, ਉਸ ਨੂੰ ਭੁੱਲੇ ਬਿਨਾਂ ਅਸੀਂ ਕਦੀ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦੇ, ਉਸ ਦੀ ਭਗਤੀ ਨਹੀਂ ਕਰ ਸਕਦੇ, ਔਰ ਜਿਸ ਨੂੰ ਅਸੀਂ ਕਹਿੰਦੇ ਹਾਂ ਸਤਿਗੁਰੂ, ਇਹ ਮੇਲ ਕਦੀ ਵੀ ਨਹੀਂ ਹੋਏਗਾ। ਨਦਰ ਕਰੇ ਤਾਂ ਪਾਈਏ, ਉਸ ਅਕਾਲ ਪੁਰਖ ਦੀ ਨਜ਼ਰ ਹੋਏਗੀ ਤੇ ਇਸ ਜਗਤ ਦੇ ਵਿੱਚ ਸਾਨੂੰ ਸਤਿਗੁਰੂ ਦਾ ਮੇਲ ਹੋਏਗਾ, ਯਾਨੀ ਕਿ ਇੱਕ ਸਾਧਨ ਮਿਲੇਗਾ, ਔਰ ਸਤਿਗੁਰੂ ਦੇ ਜ਼ਰੀਏ ਜਿਹੜਾ ਸਾਧਨ ਸਾਨੂੰ ਨਾਮ ਜਾਂ ਅੰਮ੍ਰਿਤ ਮਿਲੇਗਾ, ਇਹ ਉਹਨਾਂ ਦੀ ਆਪਣੀ ਮੌਜ ਹੈ ਕਿ ਕਿਸ ਢੰਗ ਦੇ ਨਾਲ ਇਸ ਆਤਮਾ ਦਾ ਉਧਾਰ ਕਰਨਾ ਚਾਹੁੰਦੇ ਨੇ। ਸਮੇਂ ਯੁਗ ਦੀ ਜੋ ਜ਼ਰੂਰਤ ਆਉਂਦੀ ਉਸ ਜ਼ਰੂਰਤ ਨੂੰ ਪੂਰਾ ਕੀਤਾ ਜਾਂਦਾ, ਯਾਨੀ ਕਿ ਉਸਦਾ ਵੀ ਇੱਕ ਸਾਧਨ ਹੈ, ਸਾਰੇ ਹੀ ਸਾਧਨ ਨੇ। ਸਾਧਨਾਂ ਨੂੰ ਅਗਰ ਅਸੀਂ ਮੰਜ਼ਿਲ ਸਮਝ ਕਰਕੇ ਬੈਠੇ ਹਾਂ ਤੇ ਪਰਮਾਤਮਾ ਦਾ ਮੇਲ ਨਹੀਂ ਹੋਏਗਾ। ਡੇਰੇ ਮੰਦਰ ਗੁਰਦੁਆਰਾ ਦੇ ਚੱਕਰ ਲੱਗਦੇ ਰਹਿਣਗੇ, ਗੱਡੀਆਂ ਚਾੜਦੇ ਰਹਾਂਗੇ, ਕੂਟੀਆਂ ਫੇਰਦੇ ਰਹਾਂਗੇ, ਬੜੇ ਬੜੇ ਉੱਤਮ ਜਨਮ ਮਿਲਣਗੇ ਸਾਧ ਸੰਗਤ ਜੀ, ਸਵਰਗਾ ਵਿਖੁੰਡਾ ਦੇ ਵਿੱਚ ਲੰਬੀਆਂ ਉਮਰਾਂ ਮਿਲ ਜਾਣਗੀਆਂ, ਵੱਡੇ ਵੱਡੇ ਭੋਗ ਕਰਾਂਗੇ, ਇਤਨੀਆਂ ਲੰਬੀਆਂ ਉਮਰਾਂ, ਔਰ ਐਸੇ ਭੋਗ ਨੇ, ਉੱਤਮ ਭੋਗ ਨੇ ਕਿ ਵਿਚਾਰ ਵੀ ਨਹੀਂ ਕਰ ਸਕਦੇ, ਅਸੀਂ ਇੱਥੇ ਕਲਪਨਾ ਕਰਕੇ ਦੱਸ ਵੀ ਨਹੀਂ ਸਕਦੇ, ਪਰ ਸਾਰੇ ਭੋਗ ਅਸੀਂ ਤਨ ਔਰ ਮਨ ਦੇ ਪਿੰਜਰੇ ਦੇ ਵਿੱਚ ਰਹਿ ਕਰਕੇ ਕਰਾਂਗੇ। ਸੋ ਅਕਾਲ ਪੁਰਖ ਦੀ ਆਪਣੀ ਜਿਹੜੀ ਬਾਣੀ ਹੈ ਉਹ ਆਪਣੇ ਪ੍ਰਤੀ ਸ਼ੋਕ ਪੈਦਾ ਕਰਦੀ ਹੈ, ਨਾ ਕਿ ਕਿਸੇ ਗੱਦੀ ਮਤ ਜਾਂ ਧਰਮ ਦੇ ਪ੍ਰਤੀ, ਨਾ ਕਿਸੇ ਲਫ਼ਜ਼ ਜਾਂ ਗੁਰੂ ਸਰੀਰ ਦੇ ਪ੍ਰਤੀ ਸ਼ੋਕ ਪੈਦਾ ਕਰਦੀ। ਗੁਰੂ ਨਾਨਕ ਸਾਹਿਬ ਨੇ ਸਾਰੀ ਬਾਣੀ ਦੇ ਵਿੱਚ ਸ਼ਬਦ ਨੂੰ ਗੁਰੂ ਕਿਹਾ, ਔਰ ਆਖਿਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਉਸੀ ਚੀਜ਼ ਨੂੰ, ਉਸੀ ਦਾਤ ਨੂੰ ਪੰਜ ਪੱਖ ਦੀ ਜੋਤਾਂ ਦੇ ਵਿੱਚ ਕਰਕੇ ਬੰਦ ਕਰਤਾ। ਕਾਰਨ ਕੀ ਸੀਗਾ? ਕਿਉਂਕਿ ਉਹਨਾਂ ਨੂੰ ਪਤਾ ਸੀ ਆਉਣ ਵਾਲਾ ਸਮੇਂ ਜਿਹੜਾ ਸਰੀਰ ਰੂਪੀ ਗੁਰੂਆਂ ਨਾਲ ਇਤਨੀਆਂ ਗੱਡੀਆਂ ਚਲਾ ਦੇਣੀਆਂ ਨੇ, ਇਤਨੇ ਮਤ ਔਰ ਧਰਮ ਚਲਾ ਦੇਣੇ ਨੇ ਕਿ ਆਤਮਾ ਦਾ ਕਲਿਆਣ ਹੀ ਨਹੀਂ ਹੋ ਪਾਏਗਾ, ਆਤਮਾ ਫੈਸਲਾ ਹੀ ਨਹੀਂ ਕਰ ਸਕਦਾ। ਸਕੇਗੀ ਕਿ ਹੋਏਗਾ ਵੀ ਅਸੀਂ ਵੀ ਕੀ ਕਰ ਰਿਹਾ ਪੜ੍ਹੇ ਲਿਖੇ ਮੂਰਖ ਬਣੇ ਆ ਭੀੜ ਇਕੱਠੀ ਹੋਈ ਹੈ ਭੀੜ ਦੇ ਪਿੱਛੇ ਤੁਰੀ ਜਾਂਦੇ ਆ ਊਠ ਵਾਂਗ ਮੂੰਹ ਉੱਤੇ ਚੁੱਕਿਆ ਇਹ ਵੀ ਨੀ ਵਿਚਾਰ ਕਰਦੇ ਕਿ ਪਹਿਲੀ ਭੀੜ ਦਾ ਬਣਿਆ ਕੀ ਉਹ ਜਾ ਕਿੱਥੇ ਰਹੇ ਨੇ ਕਿਆ ਸੱਚਖੰਡ ਜਾ ਰਹੇ ਨੇ ਜਾਂ ਕਿ ਨਰਕ ਦੇ ਵਿੱਚ ਹੀ ਬੈਠੇ ਹੋਏ ਨੇ ਤੇ ਅਸੀਂ ਉਸ ਭੀੜ ਦਾ ਹਿੱਸਾ ਬਣਿਆ ਭੇਡਾਂ ਦੇ ਬਾਲੇ ਚ ਅੱਗ ਲੱਗ ਜਾਏ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਮੁੜ ਮੁੜ ਕੇ ਫਿਰ ਉੱਥੇ ਜਾਂਦੀਆਂ ਉਹ ਹਾਲਤ ਸਾਡੀ ਹੈ ਅਸੀਂ ਜਨਮ ਤੋਂ ਹੀ ਇਹ ਬੇੜੀਆਂ ਆਪਣੇ ਪੈਰ ਦੇ ਵਿੱਚ ਪਾ ਕਰਕੇ ਰੱਖੀਆਂ ਨੇ ਇਹ ਬੇੜੀਆਂ ਕਿਹੜੀਆਂ ਮੌਤ ਔਰ ਧਰਮ ਦੀਆਂ ਜਨਮ ਤੋਂ ਹੀ ਪੈ ਜਾਂਦੀਆਂ ਨੇ ਸਰਦਾਰ ਦੇ ਘਰ ਬੱਚਾ ਜਨਮ ਹੋਇਆ ਸਰਦਾਰ ਬਣਾਤਾ ਹਿੰਦੂ ਦੇ ਘਰ ਹਿੰਦੂ ਮੁਸਲਮਾਨ ਦੇ ਘਰ ਮੁਸਲਮਾਨ ਇਹ ਸਾਰੇ ਮੌਤ ਔਰ ਧਰਮ ਜਨਮ ਤੋਂ ਹੀ ਸਾਡੀ ਪਾ ਦਿੱਤੇ ਔਰ ਜਦੋਂ ਸਾਨੂੰ ਹੋਰ ਸੰਭਾਲੀ ਅਸੀਂ ਇਹਨਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਸੀ ਅਸੀਂ ਕੁਝ ਹੋਰ ਮੱਤ ਔਰ ਧਰਮ ਚਲਾ ਕਰਕੇ ਆਪਣੇ ਆਪ ਨੂੰ ਫਸਣ ਦਾ ਕੰਮ ਕਰ ਲਿਆ ਤੇ ਯਾਨੀ ਕਿ ਸਾਰਾ ਮਜ਼ਮੂਨ ਜਿਹੜਾ ਸੀਗਾ ਇੱਕ ਫੋਕਟ ਦਾ ਵਿਸ਼ੇ ਬਣ ਕਰਕੇ ਲਿਆ ਗਿਆ ਕਹਿ ਤਬ ਅਵਰ ਅਵਰ ਕਿਚ ਕੀਜੇ ਸਭ ਬਾਗ ਸਿੰਗਾਰ ਫੋਕਟ ਫੋਕਟਈਆ ਬਿਲਕੁਲ ਸਪਸ਼ਟ ਕਰਨਾ ਕਿ ਪਰਮਾਤਮਾ ਇਸ ਵਕਤ ਅਕਾਲ ਪੁਰਖ ਦੀ ਤਾਕਤ ਕਿਆ ਪ੍ਰਵੇਸ਼ ਕਰ ਰਹੀ ਹੈ ਅਗਰ ਉਹ ਜੋ ਕੁਝ ਕਹਿ ਰਹੀ ਹੈ ਅਸੀਂ ਉਸ ਤੋਂ ਅਲੱਗ ਜਾ ਰਹੇ ਹਾਂ ਤੇ ਜੋ ਕੁਛ ਵੀ ਸ਼ਿੰਗਾਰ ਕੀਤਾ ਸ਼ਿੰਗਾਰ ਕਿਹੜਾ ਸੀਗਾ ਪਰਮਾਤਮਾ ਨੂੰ ਮਿਲਣ ਵਾਸਤੇ ਅਸੀਂ ਜਿਹੜੀ ਵੀ ਵਿਧੀ ਹਾਸਲ ਕੀਤੀ ਹੈ ਜਿਹੜਾ ਕੁਛ ਵੀ ਅਸੀਂ ਵਿਧੀ ਅਪਣਾ ਕਰਕੇ ਬੈਠੇ ਹਾਂ ਇਹ ਸ਼ਿੰਗਾਰ ਹੈ ਆਤਮਾ ਦਾ ਪਰਮਾਤਮਾ ਨੂੰ ਮਿਲਣ ਵਾਸਤੇ ਕਹਿੰਦੇ ਨੇ ਸਾਰਾ ਹੀ ਸ਼ਿੰਗਾਰ ਤੇਰਾ ਫੋਕਟ ਦਾ ਸਿੱਧ ਹੋ ਜਾਏਗਾ ਜਦੋਂ ਆਖਰੀ ਸਮੇਂ ਦੇ ਵਿੱਚ ਫੈਸਲਾ ਹੋ ਜਾਣਾ ਯਾਨੀ ਕਿ ਚਿੱਤਰਗੁਪਤ ਦੇ ਦਰਬਾਰ ਦੇ ਜਦੋਂ ਤੁਹਾਨੂੰ ਲੇਖਾ ਦੇਣਾ ਪਏਗਾ ਨਾ ਤਾਂ ਤੇਰਾ ਕੋਈ ਪਰਦਾ ਢੱਕਣ ਵਾਲਾ ਹੋਏਗਾ ਔਰ ਨਾ ਹੀ ਤੂੰ ਉੱਥੇ ਬਚਣ ਲਈ ਕੋਈ ਉਮੀਦ ਰੱਖੀ ਅਗਲ ਬਗਲ ਦੇਖਦਾ ਰਹੇਗਾ ਤੇਰੀ ਮਦਦ ਕਿਸੇ ਨੇ ਨਹੀਂ ਕਰਨੀ ਯਾਨੀ ਕਿ ਸਾਰਾ ਹੀ ਸ਼ਿੰਗਾਰ ਜਿਹੜਾ ਸੀਗਾ ਇਹ ਵਿਅਰਥ ਚਲਾ ਜਾਏਗਾ ਕਿਉਂ ਕਿਉਂਕਿ ਅਸੀਂ ਪਰਮਾਤਮਾ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਇਸ ਜਗਤ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਅਗਰ ਅਕਾਲ ਪੁਰਖ ਦੀ ਬਾਣੀ ਨੂੰ ਸਮਝ ਲਵੇ ਔਰ ਉਸ ਰਸਤੇ ਤੇ ਚੱਲ ਪਵੇ ਤੇ ਸਾਧ ਸੰਗਤ ਜੀ ਰਾਹ ਤਿਸ ਅੰਮ੍ਰਿਤ ਗੁਰ ਤੇ ਪਾਇਆ ਜਿਸ ਦੇ ਉੱਪਰ ਅਕਾਲ ਪੁਰਖ ਦੀ ਆਪਣੀ ਸੰਤੁਸ਼ਟੀ ਹੋ ਜਾਏ ਪ੍ਰਸੰਨਤਾ ਹੋ ਜਾਏ ਸਾਧ ਸੰਗਤ ਜੀ ਸਤਿਗੁਰੂ ਸਿਰਫ ਉਸੀ ਦਾ ਹੁਕਮ ਲਿਆ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਆ ਜਾਏ ਇਹ ਯਾਦ ਰੱਖਣਾ ਮਤ ਕੋਈ ਸਮਝਣਾ ਕਿ ਭੀੜ ਇਕੱਠੀ ਹੋਈ ਹੈ ਤੇ ਸੱਚਖੰਡ ਜਾਣ ਵਾਲਿਆਂ ਦੀ ਹੈ ਕੌਆਂ ਦੀਆਂ ਭੀੜਾਂ ਨਜ਼ਰ ਆਉਂਦੀਆਂ ਨੇ ਹੰਸਾਂ ਦੀਆਂ ਹੰਸ ਨਿਕਲਦਾ ਔਰ ਹੰਸ ਕਿਹੜਾ ਆਉਂਦਾ ਜਿਸ ਦੇ ਉੱਪਰ ਉਸ ਅਕਾਲ ਪੁਰਖ ਦੀ ਸੰਤੁਸ਼ਟੀ ਹੋ ਜਾਂਦੀ ਹੈ ਉਸ ਦੀ ਸੰਤੁਸ਼ਟੀ ਹੀ ਇਸ ਸਤਿਗੁਰੂ ਦਾ ਸਾਧਨ ਦੇ ਜ਼ਰੀਏ ਸਾਨੂੰ ਪ੍ਰਾਪਤੀ ਹੋ ਸਕਦੀ ਹੈ ਯਾਦ ਰੱਖਣਾ ਸਤਿਗੁਰੂ ਕਿਸੇ ਨੂੰ ਕੁਛ ਨਹੀਂ ਦੇਣਗੇ ਕਾਰਨ ਕੀ ਹੈ ਕਿਉਂਕਿ ਉਹ ਜਿਸ ਕਾਰਨ ਦੇ ਨਾਲ ਉਹਨਾਂ ਨੂੰ ਮਾਨਤਾ ਮਿਲੀ ਹੈ ਉਹ ਉਸ ਕਾਰਨ ਯਾਨੀ ਹੁਕਮ ਦੇ ਵਿੱਚ ਵਧੇ ਨੇ ਔਰ ਉਸਦੇ ਹੁਕਮ ਦੀ ਹੀ ਉਹ ਪਾਲਣਾ ਕਰਨਗੇ ਜਿਤਨੀਆਂ ਮਰਜ਼ੀ ਸਿਫਾਰਿਸ਼ਾਂ ਕਰ ਲਓ ਜਿਤਨੇ ਮਰਜ਼ੀ ਇਸ ਜਗਤ ਦੇ ਵਿੱਚ ਆ ਕਰਕੇ ਨੀਤੀਆਂ ਔਰ ਗੁੱਟ ਬਣਾ ਲਓ ਸਾਰੇ ਹੀ ਤੁਹਾਨੂੰ ਉਹਨਾਂ ਕੋਲੋਂ ਕਾਲੇ ਚਿੱਟੇ ਪਾਸ ਤੇ ਮਿਲ ਜਾਣਗੇ ਪਰ ਗ੍ਰੀਨ ਕਾਰਡ ਕੋਈ ਨੀ ਜੇ ਮਿਲਣਾ ਕਿਉਂਕਿ ਗ੍ਰੀਨ ਕਾਰਡ ਦੀ ਜਿਹੜੀ ਸੈਂਕਸ਼ਨ ਹੈ ਨਾ ਉਹਦੇ ਉੱਪਰ ਜਿਹੜੀ ਮੋਹਰ ਲੱਗਦੀ ਹੈ ਉਹ ਸਿਰਫ ਅਕਾਲ ਪੁਰਖ ਦੀ ਲੱਗਦੀ ਹੈ ਗੁਰੂ ਦੀ ਵੀ ਨਹੀਂ ਜੇ ਲੱਗਦੀ ਯਾਨੀ ਕਿ ਗੁਰੂ ਸਾਧਨ ਦੇ ਰੂਪ ਦੇ ਵਿੱਚ ਹੀ ਅਕਾਲ ਪੁਰਖ ਦੀ ਮੋਹਰ ਨੂੰ ਇਸ ਜਗਤ ਦੇ ਵਿੱਚ ਉਸ ਜੀਵਾਤਮਾ ਦੀ ਝੋਲੀ ਦੇ ਵਿੱਚ ਤਕਸੀਮ ਕਰਦਾ ਜੇ ਇਹ ਕੋਈ ਗੁਰੂ ਦੀ ਨਿੰਦਿਆ ਨਹੀਂ ਹੈ ਇਹ ਸਾਰੀ ਸਾਧਨਾ ਦੀ ਸੀਮਾ ਨੂੰ ਪ੍ਰਗਟ ਕੀਤਾ ਜਾ ਰਿਹਾ ਕਾਰਨ ਕਿ ਅਸੀਂ ਇਹ ਸਾਰਿਆਂ ਨੂੰ ਅਸੀਮ ਸਮਝ ਕਰਕੇ ਇਹਦੇ ਵਿੱਚ ਫਸੀ ਬੈਠੇ ਹਾਂ ਅਸੀਮ ਆਤਮਾ ਹੈ ਇਹ ਸ਼ਬਦ ਅਸੀਮ ਹੈ ਅਕਾਲ ਪੁਰਖ ਅਸੀਮ ਹੈ ਇਹਨਾਂ ਤਿੰਨ ਲਫ਼ਜ਼ਾਂ ਦੇ ਬਗੈਰ ਜੋ ਕੁਝ ਵੀ ਇਸ ਜਗਤ ਵਿੱਚ ਆ ਰਿਹਾ ਇਹ ਸਭ ਸੀਮਾ ਦੇ ਵਿੱਚ ਹੈ ਔਰ ਸੀਮਾ ਦੇ ਵਿੱਚ ਅਸੀਂ ਰਹਿ ਕਰਕੇ ਆਪਣਾ ਕੰਮ ਕਰਨਾ ਔਰ ਇਸੀ ਕੰਮ ਨੂੰ ਕਰਨਾ ਕਹਿੰਦੇ ਨੇ ਸੁਰਤ ਦਾ ਸ਼ਬਦ ਦੇ ਨਾਲ ਜੋ ਇਸ ਜਗਤ ਦੇ ਵਿੱਚ ਇਹ ਆਤਮਾ ਜਿਹੜੀ ਸਰੀਰ ਦੇ ਵਿੱਚ ਨਿਕਲੇਗੀ ਜਿਸ ਤਰ੍ਹਾਂ ਫਰਿਆਦ ਆਈਏ ਵੀ ਇਸ ਦੇ ਵਿੱਚੋਂ ਕਿਸ ਢੰਗ ਦੇ ਨਾਲ ਅਸੀਂ ਕੱਢਾਂਗੇ ਤੇ ਉਹ ਢੰਗ ਕਿਹੜਾ ਹੋਣਾ ਚਾਹੀਦਾ ਇਸ ਢੰਗ ਨੂੰ ਸਪਸ਼ਟ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਗੱਲ ਹੈ ਪੰਜ ਨਾਮ ਨੋਟ ਕਰਾ ਰਹੇ ਨੇ ਇਹਨਾਂ ਨੂੰ ਪੱਕਾ ਕਰਕੇ ਧਾਰਨ ਕਰ ਲਓ ਇਹਨਾਂ ਪੰਜਾਂ ਨਾਮਾਂ ਦੇ ਬਿਨਾਂ ਛੇਵਾਂ ਨਾਮ ਕੋਈ ਨਹੀਂ ਗਾ ਜਿਹੜਾ ਇਸ ਸੁਰਤ ਦਾ ਕਲਿਆਣ ਕਰ ਸਕੇ ਵਿਚਾਰ ਕਰਕੇ ਦੇਖ ਲਓ ਪਹਿਲਾ ਨਾਮ ਕੀ ਹੈ ਉਸ ਅਕਾਲ ਪੁਰਖ ਦਾ ਆਪਣਾ ਨਾਮ ਹੈ ਜਿਸ ਨੂੰ ਅਸੀਂ ਦਿਆਲ ਕਹਿ ਦਈਏ ਸਤਨਾਮ ਕਹਿ ਦਈਏ ਕੁਛ ਵੀ ਕਹਿ ਦਈਏ ਉਹਦੇ ਨਾਲ ਕੋਈ ਫਰਕ ਨਹੀਂ ਪੈ ਜਾਂਦਾ ਸਿਰਫ ਉਸ ਅਕਾਲ ਪੁਰਖ ਦਾ ਹੁਕਮ ਯਾਨੀ ਕਿ ਉਸਦੇ ਪਾਸ ਹੁਕਮ ਹੈ ਇਸ ਸੁਰਤ ਦੇ ਨਾਲ ਸੰਬੰਧ ਰੱਖਣ ਵਾਲਾ ਦੂਸਰਾ ਹੁਕਮ ਕਿਹਦੇ ਕੋਲ ਹੈ ਦੂਸਰਾ ਹੁਕਮ ਜਿਸ ਦੇ ਅੰਦਰ ਇਸ ਮੁਲਕ ਦੇ ਵਿੱਚ ਯਾਨੀ ਕਿ ਮ੍ਰਿਤ ਲੋਕ ਦੇ ਵਿੱਚ ਜਿਸ ਜੀਵਾਤਮਾ ਦੇ ਨਾਲ ਇਹ ਤਾਕਤ ਯਾਨੀ ਕਿ ਸ਼ਬਦ ਦਾ ਭੰਡਾਰ ਪ੍ਰਗਟ ਹੋ ਜਾਂਦਾ ਉਸਦੇ ਕੋਲ ਇਹ ਹੁਕਮ ਵੀ ਆ ਜਾਂਦਾ ਯਾਨੀ ਕਿ ਗੁਰੂ ਤੇ ਬਥੇਰੇ ਬਣ ਗਏ ਪਰ ਸਤਿਗੁਰੂ ਕੋਈ ਵਿਰਲਾ ਹੈ ਸਤਿਗੁਰ ਦਾ ਭਾਵ ਹੈ ਕਿ ਅਕਾਲ ਪੁਰਖ ਦੇ ਹੁਕਮ ਨੂੰ ਹਾਸਲ ਕਰ ਦੇਣਾ ਔਰ ਹੁਕਮ ਕਿਹੜਾ ਹੈਗਾ ਸੁਰਤ ਦੇ ਨਾਲ ਸੰਬੰਧ ਰੱਖਣ ਵਾਲਾ ਯਾਨੀ ਕਿ ਦੂਸਰਾ ਨਾਮ ਹੈ ਸਤਿਗੁਰੂ ਦਾ ਹੁਣ ਉਸ ਤੋਂ ਬਾਅਦ ਤੀਸਰਾ ਨਾਮ ਕਿਹੜਾ ਤੀਸਰਾ ਨਾਮ ਹੈ ਬ੍ਰਹਮ ਦਾ ਬ੍ਰਹਮ ਜਿਸ ਨੇ ਇਸ ਜਗਤ ਦੇ ਵਿੱਚ ਉਸ ਅਕਾਲ ਪੁਰਖ ਨੇ ਜਿਸ ਨੂੰ ਆਪਣਾ ਰੂਪ ਦਿੱਤਾ ਇੱਕ ਐਸੀ ਆਤਮਾ ਜਿਸ ਨੇ ਭਗਤੀ ਕੀਤੀ ਇਤਨੀ ਭਗਤੀ ਕੀਤੀ ਕਿ ਉਸ ਅਕਾਲ ਪੁਰਖ ਦੀ ਪ੍ਰਸੰਨਤਾ ਨੂੰ ਹਾਸਲ ਕੀਤਾ ਪ੍ਰਸੰਨ ਹੋ ਕਰਕੇ ਉਸ ਨੂੰ ਉਸਨੇ ਆਪਣਾ ਰੂਪ ਰੂਪ ਕੀ ਸੀਗਾ ਯਾਨੀ ਕਿ ਸ਼ਬਦ ਦੀ ਤਾਕਤ ਹੁਣ ਸ਼ਬਦ ਵੀ ਅਕਾਲ ਪੁਰਖ ਦੇ ਪਾਸ ਨਹੀਂ ਹੈ ਉਹ ਕਿੱਥੋਂ ਆਉਂਦਾ ਉਹ ਸਿਰਜਣਾਤਮਕ ਸ਼ਕਤੀ ਤੋਂ ਆਉਂਦਾ ਜੋ ਅਸਲ ਪਰਮਾਤਮਾ ਹੈ ਸਿਰਜਣਾਤਮਕ ਸ਼ਕਤੀ ਹੈ ਉਸ ਨੂੰ ਤੇ ਆਪਾਂ ਸਾਰੇ ਭੁੱਲੀ ਬੈਠੇ ਹਾਂ ਕਿਸੇ ਨੂੰ ਸ਼ੌਕ ਹੀ ਨਹੀਂ ਹੈਗਾ उसी दे कोलो भंडार जो है अकाल पुरख दे पास आंदा है और अकाल पुरख दे जरिए ही यह सारी सृष्टि का प्रचार किया जाता है, प्रसारा होंदा है और खत्म की जाती। यानी कि जिसन उसने अपना रूप दिता वह है ब्रह्म। अपार ताकत शब्द की अकाल पुरख ने उसनु दिती है। पिछले सत्संग स्पष्ट किया अपार ताकत का स्वामी और ब्रह्म जो है असि सिर्फ मुखोटा लगा करके इस जो है मजमून हल नहीं कर सकते। उस ताकत नैकर के ब्रह्म इस जगत इस सुरत के संबंध रखता है। उसके बाद उस ब्रह्म ने इस सृष्टि तीन मुल्क चलाने वास्ते अपना हुक्म जरा तकसीम किया। उस अकाल पुरख के हुक्म ही उस ताकत ही अगे जाकर के यमराज जिसन अस चित्रगुप्त भी कहते हैं उसके अधीन की। यानी कि सुरत का जो संबंध है इस यमराज के नाल भी है। ये चार नाम हो गए और पंजवा नाम है कि उसकी अपने तीन गुण ने कि जगत न बनाना, जगत की संभाल करनी और जगत न खत्म करना। और इस नु एक विशेष मत वाले ब्रह्मा विष्ण और महेश कहते हैं। यानी कि एक ने सृष्टि बना रहा है, दूसरा उसन चला रहा है, तीसरा उसन खत्म कर रहा है। गुरु नानक साहब अपनी बाणी स्पष्ट करते हैं, एका माई जुक्त व्याई तीन चेले परवान, एक संसारी एक भंडारी एक लाए दिवान। जिस दस पावे तिव चलावे जिव होवे फरमान, ओ वेखे ओना नजर ना आए बहुत आए विधान। और कौन चला रहा है नजर नहीं आ रहा, इतने अकाल पुरख की गल नहीं है, इतने बिल्कुल स्पष्ट गल है उस ब्रह्म की तरफ इशारा है। वो अपने गुणा के जरिए काम करता है सब के उपर, यानी कि हर जर्रे के उपर नजर रख करके बैठा है, पर साड़ी नजर उसके उपर नहीं, असि अज तक उत्थे तक पहुंच नहीं सके। यानी कि तीन गुणी रचना जड़ी है सारी रोगी है, ये रोग दे विच ही असि सारे बैठे हैं। यानी कि जिस घट दे विच जिस शरीर दे विच जिस आत्मा दे नाल इस परमात्मा यानी कि ब्रह्म भी कोई परमात्मा तो घट नहीं है, पार ताकत लेकर के मौजूद है। उसकी ताकत प्रगट हो गई है इस जगत दे विच, उस नु भी असी कह सकते हैं जिस इस जगत दे विच चौवी अवतार ब्रह्म दे इन्हां युगां दे विच मुख बने गए। पर यह रचना तो अनंत काल तो चल रही है, कितने अवतार उस ब्रह्म ने किते ने कोई नहीं जानता। यानी कि उसकी ताकत उसका हुक्म जिस शरीर दे विच प्रगट हो गया जिसन असी अवतार कह करके जानते हैं उसका भी संबंध जड़ा है इस सुरत दे नाल है। ते कुल मिला करके ए पांच नाम हो जाते ने। इन्हां पंजां नामां नू जपण दे नाल अगर कोई कहे कि असी कल्याण कर लवांगे तो कदी भी नहीं होगा। पर यह पंजों नामा का असि खेल पहचान लीए कि इस जगत का खेल किस तरीके दे नाल खेलिया जा रहा, किस तरह यह रचना रचाई गई है, किस तरह इस रचना दे विचों असि निकल सकते हैं। तो जरूरी गल है कि असि इस रचना दे विचों निकलण दे काबिल अवश्य बन जाएंगे। पर एक विशेष मत वाले क्या करते हैं, वह कहते हैं इन्होंने पंजा नामा नू जप लो तुहाडी मुक्ति हो जाएगी। हुण विचार करके देख लो, एक मिसाल होर सतगुरु दे रहे हैं इस जगत दे विच। विचार करके देख लो एक थानेदार नू क्यों रखा जाता है, यानी कि वह अपराधियों नू पकड़े सजा दवे और इस जगत दे विच यानी कि अपने मोहल्ले दे विच जिथे तक उहदी सीमा है शांति का प्रचार करे। शांति होनी चाहिए है और उसका इंचार्ज बना करके थानेदार बना करके रखा जाता है। उसे तरीके दे नाल ब्रह्म नू इस जगत दे विच थानेदार बना करके रखा गया। और अगर कोई जीवात्मा पाप करती है गलत काम करती है शांति नू भंग करती है तो क्या वह थानेदार उस नू सिर्फ इस करके छोड़ देगा कि उसके नाम नू जप रहा। यानी कि तुसी थानेदार करते रहो और लोगों के गले भी कटते रहो, चोरियां भी करते रहो, तो क्या थानेदार तुहाडे कोल हिसाब ले बिना तुहाडे कोल कीमत चुकाए बिना यानी कि शांति किए बिना तुहानू मुल्क तो अपनी कलोनी चो पार जान देगा। विचार करो, खूब सोचो। यही वजह है कि असि कदी इस मजमून ते ना ते विचार किया है, ना कदी सोचा है, ना कदी ढंग दे नाल इस दे उपर चलण की कोई कोशिश की। यानी कि वह थानेदार तुसी मर मिटो तुहानू पार नहीं जान देगा, तुहानू सजा देगा। और जेड़े दस नंबरी होंदे ने कौन होंदे ने, जेड़े कि निरंतर शांति नू भंग करदे ने उन्हां नू दस नंबरी की लिस्ट बन जाती है और उन्हां नू हुक्म हो जाता है कि सवेरे शाम आकर के थाने दे विच मत्था टेको, अपनी हाजरी लगाओ, यानी कि अपने मुल्क दे विच शांति कायम रहे। ठीक उसे तरीके दे नाल इसी मिसाल दे जरिए उस ब्रह्म ने भी जो है इस जगत दे विच शांति रखने वास्ते उस परमात्मा दे अकाल पुरख दे हुक्म नू चलाने वास्ते इस जगत दे विच जो है कुछ नियम बनाते, प्राण शक्ति देती। यानी कि उस दे नाल ही जो है शरीर दिता है। शरीर किस दी देन है? ये शरीर उस ब्रह्म दी देन है। ये सारे 84 लाख पिंजरे जेड़े बनाए ने किस लिए? इसीलिए बनाए गए ने कि जड़ी जीवात्मा शांति नू भंग कर दी है, हुक्म दे विच नहीं आंदी, उस नू इना पिंजरिया दे विच रख करके कैदी बना करके मजबूर कर दिता जाता है कि अपनी कीमत चुकाओ। जब तक कीमत नहीं चुकाओगे इस पिंजरे चो पार नहीं जा सकते। तो क्या असी सिर्फ राम राम करके या ब्रह्म ब्रह्म करके, ब्रह्म दे हजारा ही नाम ने, अनगिनत नाम ने, जिस तरह परमात्मा का अनामी है उस तरह ब्रह्म का भी अनामी है, जिन्हें मर्जी नाम नाल पुकार लो, पर क्या हर जर्रे ते नजर रख कर नहीं बैठा? उन्हूं विशेष नाम दे नाल कहो गे निरंजन पद जड़ा है इस ब्रह्म दे लिए आया और अकाल पुरख लिए भी आया। तुसी परम दे विच ही फस जाओगे, फैसला ही नहीं कर सकते कि निरंजन कौन है। निरंजन लफज का अर्थ है माया तो रहित। वह माया के जरिए सृष्टि चला रहा है पर आप माया तो परे है। ਉਸਨੂੰ ਬ੍ਰਹਮ ਕਿਹਾ ਗਿਆ ਔਰ ਅਕਾਲ ਪੁਰਖ ਜਿਹੜਾ ਇਹ ਸਾਰੀ ਸ੍ਰਿਸ਼ਟੀ ਚਲਾ ਰਿਹਾ ਇਹੋ ਜਿਹੇ ਅਣਗਿਣਤ ਬ੍ਰਹਮ ਜਿਹੜੇ ਨੇ ਉਸਦੇ ਅਧੀਨ ਕੰਮ ਕਰ ਰਹੇ ਨੇ ਔਰ ਆਪ ਸਭ ਤੋਂ ਨਿਰਲਿਪਤ ਹੈ ਕੱਢ ਲਓ ਅਰਥ ਕਿਆ ਕੱਢੋਗੇ ਨਿਰੰਜਨ ਦਾ ਅਰਥ ਹੀ ਨਹੀਂ ਕੱਢ ਸਕਦੇ ਤੁਸੀਂ ਯਾਨੀ ਕਿ ਫੈਸਲਾ ਹੀ ਨਹੀਂ ਕਰ ਸਕਦੇ ਅਸੀਂ ਅਕਾਲ ਪੁਰਖ ਨੂੰ ਜਪ ਰਹੇ ਹਾਂ ਜਾਂ ਬ੍ਰਹਮ ਨੂੰ ਜਪ ਰਹੇ ਹਾਂ ਯਾਨੀ ਕਿ ਸਾਰੇ ਬ੍ਰਹਮ ਇਸ ਜਗਤ ਦੇ ਵਿੱਚ ਫੈਲਾਏ ਜਾ ਰਹੇ ਨੇ ਕਾਰਨ ਕੀ ਹੈ ਕਿ ਅਧੂਰੇ ਮਤਾਂ ਦਾ ਪ੍ਰਚਾਰ ਅਧੂਰੀ ਕਿਰਿਆ ਜਿਹੜੀ ਹੈ ਦਿੱਤੀ ਜਾ ਰਹੀ ਹੈ ਯਾਨੀ ਕਿ ਖੇਲ ਨੂੰ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਰੀਰ ਦੀ ਮਰਿਆਦਾ ਦੇ ਵਿੱਚ ਆਉਣ ਲਈ ਕਿਸੇ ਨੂੰ ਸਮਝਾਇਆ ਨਹੀਂ ਗਿਆ ਕਿ ਜਦ ਤੱਕ ਹੁਣ ਤੁਸੀਂ ਸਰੀਰ ਦੇ ਵਿੱਚ ਨਹੀਂ ਆਓਗੇ ਮਰਿਆਦਾ ਵਿੱਚ ਨਹੀਂ ਆਓਗੇ ਹੁਕਮ ਵਿੱਚ ਨਹੀਂ ਆਓਗੇ ਸਰੀਰ ਤੋਂ ਕੰਮ ਹੀ ਨਹੀਂ ਲੈ ਸਕਦੇ ਸਰੀਰ ਰੋਗੀ ਹੋ ਗਿਆ ਤੇ ਕੰਚਨ ਜੈਸੀ ਕਾਇਆ ਕਿਸ ਕੰਮ ਦੀ ਯਾਨੀ ਕਿ ਇਹ ਕਿਤਨਾ ਹੀ ਸੁੰਦਰ ਸਰੀਰ ਹੋਵੇ ਇੰਦਰੀਆਂ ਕਿਤਨੀਆਂ ਹੀ ਪ੍ਰਬਲ ਹੋਣ ਸਾਧ ਸੰਗਤ ਜੀ ਇਹ ਸਾਰੀ ਸਿਆਣਤ ਸਾਰੀ ਸੁੰਦਰਤਾ ਸਾਰਾ ਬਲ ਕਿਸੇ ਕੰਮ ਦਾ ਨਹੀਂ ਅਗਰ ਇਸ ਨੂੰ ਰੋਗ ਲੱਗ ਗਿਆ ਰੋਗ ਵਰਗੀ ਦੀਮਕ ਜਿਹੜੀ ਹੈ ਇਹ ਸ਼ੋਰੇ ਨੂੰ ਬਲ ਨੂੰ ਖਾ ਜਾਂਦੀ ਹੈ ਯਾਨੀ ਕਿ ਸਰੀਰ ਹੀ ਮਿੱਟੀ ਦੀ ਢੇਰੀ ਹੋ ਜਾਏਗਾ ਜਿਉਂਦੇ ਜਗਦੇ ਅਸੀਂ ਜਗਤ ਵਿੱਚ ਦੇਖਦੇ ਹਾਂ ਜਿਹੜੇ ਅਪੰਗ ਨੇ ਕਿਸ ਢੰਗ ਦੇ ਨਾਲ ਆਪਣਾ ਕਾਰ ਵਿਵਹਾਰ ਕਰਨ ਭਜਨ ਬੰਦਗੀ ਕਰ ਲੈਣਗੇ ਪਰ ਔਰਤਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਸਕਦੇ ਨੇ ਚਾਹ ਕੇ ਵੀ ਨਹੀਂ ਕਰ ਸਕਦੇ ਕਿਉਂ ਅਧੂਰਾ ਪਲ ਹੈ ਇਸ ਸਰੀਰ ਦੇ ਵਿੱਚ ਯਾਨੀ ਕਿ ਸਾਧਨ ਦੀ ਮਰਿਆਦਾ ਹੀ ਅੱਜ ਤੱਕ ਨਹੀਂ ਕਿਸੇ ਨੂੰ ਸਮਝਾਈ ਗਈ ਸਿਰਫ ਇੱਕੋ ਹੀ ਗੱਲ ਸਮਝਾ ਦਿੱਤੀ ਭਾਈ ਤੁਸੀਂ ਅੰਮ੍ਰਿਤ ਪੀ ਲਓ ਔਰ ਇਹ ਮਰਿਆਦਾ ਜਿਹੜੀ ਹੈਗੀ ਹੈ ਇੱਕ ਦੋ ਚਾਰ ਗੱਲਾਂ ਸਮਝਾ ਦਿੱਤੀਆਂ ਬਈ ਤੁਹਾਡਾ ਕਲਿਆਣ ਹੋ ਜਾਏਗਾ ਬਹੁਤ ਹੋਇਆ ਤੇ ਸਾਲ 6 ਮਹੀਨੇ ਬਾਅਦ ਆ ਕਰਕੇ ਇੱਕ ਸਾਧਸੰਗ ਕਰ ਦਿੱਤਾ ਸਾਧ ਸੰਗਤ ਜੀ ਜਿਹੜਾ ਵਿਚਾਰ ਕਰਕੇ ਦੇਖ ਲਓ ਗੁਰੂ ਨਾਨਕ ਸਾਹਿਬ ਨੇ ਜਿਹੜੀ ਲੰਗਰ ਦੀ ਪ੍ਰਥਾ ਦਿੱਤੀ ਸੀ ਨਾ ਉਸ ਵਕਤ ਲੰਗਰ ਦੀ ਪ੍ਰਥਾ ਦੀ ਜ਼ਰੂਰਤ ਸੀ ਕਿਉਂ ਜ਼ਰੂਰਤ ਸੀ ਕਿ ਇਹ ਜੋ ਮੁਲਕ ਹੈ ਇਹ ਬਹੁਤ ਤਕਸੀਮ ਸੀਗਾ ਛੋਟੇ ਛੋਟੇ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ ਛੋਟੀਆਂ ਛੋਟੀਆਂ ਰਿਆਸਤਾਂ ਦਾ ਭਾਵ ਹੈ ਕਿ ਅਸੀਂ ਖਾਣੇ ਵਾਸਤੇ ਭੋਜਨ ਵਾਸਤੇ ਰਹਿਣ ਵਾਸਤੇ ਸਾਨੂੰ ਸ਼ੈਲਟਰ ਦੀ ਯਾਨੀ ਕਿ ਆਸ਼ਰੇ ਦੀ ਜ਼ਰੂਰਤ ਹੈ ਔਰ ਆਸ਼ਰੇ ਕੌਣ ਦੇਗਾ ਆਸ਼ਰੇ ਦੇਣ ਵਾਲਾ ਕੋਈ ਹੈ ਹੀ ਨਹੀਂ ਸੀਗਾ ਤੇ ਗੁਰੂ ਨਾਨਕ ਸਾਹਿਬ ਨੇ ਇਹ ਧਰਮਸ਼ਾਲਾ ਬਣਾ ਕਰਕੇ ਲੰਗਰ ਦੀ ਪ੍ਰਥਾ ਚੀਤੀ ਫ੍ਰੀ ਭੋਜਨ ਦੀ ਉਸਦਾ ਮਕਸਦ ਇੱਕ ਸੀ ਕਿ ਜਿਹੜੀ ਸੰਗਤ ਆਵੇ ਜਾਂ ਸਾਧੂ ਸੰਤਾਂ ਪ੍ਰਚਾਰ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੂੰ ਇਹ ਸਰੀਰ ਰੂਪੀ ਸਾਧਨ ਦੀ ਜ਼ਰੂਰਤ ਹੈ ਸ਼ੈਲਟਰ ਦੀ ਜ਼ਰੂਰਤ ਹੈ ਭੋਜਨ ਦੀ ਜ਼ਰੂਰਤ ਹੈ ਉਸਦਾ ਪ੍ਰਚਾਰ ਹੋ ਸਕੇ ਔਰ ਉਹਨਾਂ ਨੇ ਉਸ ਵਕਤ ਇਸਦਾ ਪ੍ਰਚਾਰ ਕਾਇਮ ਕੀਤਾ ਪਰ ਅੱਜ ਵਿਚਾਰ ਕਰਕੇ ਦੇਖ ਲਓ ਲੱਖਾਂ ਦੇ ਭੋਜਨ ਦਾ ਇੰਤਜ਼ਾਮ ਕੀਤਾ ਜਾਂਦਾ ਬੇਸ਼ੱਕ ਕਿਹਾ ਜਾਂਦਾ ਕਿ ਉਸਦੇ ਹੁਕਮ ਦੇ ਵਿੱਚ ਹੈ ਪਰ ਥੋੜਾ ਜਿਹਾ ਵਿਚਾਰ ਸਾਨੂੰ ਵੀ ਕਰ ਲੈਣਾ ਚਾਹੀਦਾ ਕਿ ਪੌਣੇ ਘੰਟੇ ਦੇ ਸਤਸੰਗ ਵਾਸਤੇ ਸਾਰਾ ਸਾਲ ਆਪਣੀਆਂ ਹੀ ਭੈਣਾਂ ਭਰਾਵਾਂ ਜਿਹੜੇ ਗੁਰੂ ਦੇ ਸਿੱਖੇ ਹੋ ਗਏ ਆਪਣੇ ਭੈਣ ਭਰਾ ਹੋਏ ਉਹਨਾਂ ਦੀ ਇੱਜ਼ਤ ਦੇ ਉੱਤੇ ਡਾਕਾ ਡਾਲਦੇ ਨੇ ਅਸੀਂ ਇੱਥੇ ਬੈਠ ਕਰਕੇ ਤੁਹਾਨੂੰ ਕੋਈ ਦੱਸ ਵੀ ਨਹੀਂ ਸਕਦੇ ਸਤਸੰਗ ਜੀ ਇਹ ਸੱਚਾਈ ਹੈ ਉਸ ਸੱਚਾਈ ਨੂੰ ਜਾ ਕਰਕੇ ਦੇਖੋ ਤਾਂ ਸਹੀ ਵਿਚਾਰ ਤਾਂ ਕਰੋ ਕਿ ਕਿਆ ਉੱਥੇ ਆਤਮਾ ਦਾ ਕਲਿਆਣ ਕੀਤਾ ਜਾ ਰਿਹਾ ਕਿ ਆਪਣੀਆਂ ਭੈਣਾਂ ਭਰਾਵਾਂ ਦੀ ਇੱਜ਼ਤ ਜਿਹੜੀ ਹੈ ਖਤਰੇ 'ਚ ਪਾਈ ਜਾ ਰਹੀ ਹੈ ਜੀ ਸਿਰਫ ਪੌਣੇ ਘੰਟੇ ਦਾ ਸਤਸੰਗ ਹੈ ਸਾਰੇ ਸਾਲ ਦੇ ਵਿੱਚ ਔਰ ਵਿਚਾਰ ਕਰਕੇ ਦੇਖ ਲਓ ਕਿ ਪੌਣੇ ਘੰਟੇ ਅਸੀਂ ਭੁੱਖੇ ਨਹੀਂ ਰਹਿ ਸਕਦੇ ਤੇ ਕਿਆ ਅਸੀਂ ਪ੍ਰਸ਼ਾਦ ਦੀ ਕੀਮਤ ਨਹੀਂ ਸਮਝੇ ਪ੍ਰਸ਼ਾਦ ਕਿਸ ਨੂੰ ਕਿਹਾ ਜਾਂਦਾ ਜਿਹੜਾ ਸਤਿਗੁਰੂ ਜੀ ਦੇ ਹੱਥੋਂ ਲੱਗ ਕਰਕੇ ਆਏਗਾ ਸਿਆ ਸਿਰਫ ਉਹੀ ਪ੍ਰਸ਼ਾਦ ਹੈ ਕਿਆ ਅਕਾਲ ਪੁਰਖ ਦੀ ਦੇਣ ਇਸ ਜਗਤ ਦੇ ਵਿੱਚ ਇਹ ਪਾਣੀ ਦੀ ਬੂੰਦ ਇਹ ਹਵਾ ਇਹ ਕੀ ਹੈ ਇਹ ਕਿਆ ਉਸ ਅਕਾਲ ਪੁਰਖ ਦਾ ਪ੍ਰਸ਼ਾਦ ਨਹੀਂ ਹੈ ਇਸ ਪਾਣੀ ਦੀ ਬੂੰਦ ਦੇ ਬਿਨਾਂ ਅਸੀਂ ਕਿਤਨੇ ਘੰਟੇ ਰਹਿ ਸਕਦੇ ਹਾਂ ਕੁਝ ਘੰਟੇ ਉਸ ਤੋਂ ਬਾਅਦ ਸਾਨੂੰ ਮਰਨਾ ਪਏਗਾ ਹਵਾ ਦੇ ਬਿਨਾਂ ਅਸੀਂ ਕੁਝ ਘੰਟੇ ਕੀ ਕੁਝ ਘੜੀਆਂ ਵੀ ਨਹੀਂ ਰਹਿ ਸਕਦੇ ਤੇ ਕਿਆ ਇਹ ਪਰਮਾਤਮਾ ਦਾ ਪ੍ਰਸ਼ਾਦ ਨਹੀਂ ਹੈ ਇਸ ਪਰਮਾਤਮਾ ਦੇ ਦਿੱਤੇ ਹੋਏ ਪ੍ਰਸ਼ਾਦ ਇਸ ਪ੍ਰਾਣ ਸ਼ਕਤੀ ਕਿਆ ਪਰਮਾਤਮਾ ਦਾ ਪ੍ਰਸ਼ਾਦ ਨਹੀਂ ਹੈ ਇਸ ਦੀ ਨਿੰਦਿਆ ਕਰਕੇ ਇਸ ਦੀ ਮਰਿਆਦਾ ਤੋਂ ਬਾਹਰ ਹੋ ਕਰਕੇ ਸਾਧ ਸੰਗਤ ਜੀ ਇਹ ਸਾਰੇ ਪ੍ਰਸ਼ਾਦ ਜਿਹੜੇ ਨੇ ਨਾ ਇੱਥੇ ਹੀ ਰਹਿਣਗੇ ਕੁਛ ਨਹੀਂ ਬਣੇਗਾ ਇਸ ਆਤਮਾ ਦਾ ਵਾਲਾਂ ਤੋਂ ਪਕੜ ਕਰਕੇ ਇਸ ਨੂੰ ਘਸੀਟ ਕਰਕੇ ਲਿਜਾਇਆ ਜਾਏਗਾ ਔਰ ਇਸ ਦੀ ਪੱਤ ਜਿਹੜੀ ਹੈ ਇਹ ਨਿਕੰਮੀ ਹੋ ਜਾਏਗੀ ਬਿਲਕੁਲ ਰਾਜ ਕਰਨ ਵਾਸਤੇ ਆਈ ਸੀ ਇਸ ਮੁਲਕ ਦੇ ਵਿੱਚ ਯਾਨੀ ਕਿ ਸਿਰਜਣਾਤਮਕ ਸ਼ਕਤੀ ਦਾ ਅੰਸ਼ ਹੈ ਆਨੰਦ ਗੁਣਾ ਦੀ ਸਵਾਮਿਨੀ ਹੈ ਇਸ ਵਕਤ ਇਸ ਦੀ ਹਾਲਤ ਕੀ ਹੋਈ ਹੈ ਉਸਦਾ ਕਾਰਨ ਕੀ ਹੈ ਉਸਦਾ ਇੱਕੋ ਹੀ ਕਾਰਨ ਹੈ ਕਿ ਇਹ ਆਤਮਾ ਸੋ ਰਹੀ ਹੈ ਜਾਗੀ ਨਹੀਂ ਔਰ ਜਦ ਤੱਕ ਇਹ ਜਾਗੇਗੀ ਨਹੀਂ ਤਦ ਤੱਕ ਪਰਮਾਤਮਾ ਨੂੰ ਮਿਲਣ ਦੇ ਆਪਣੇ ਕਲਿਆਣ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੀ ਤੇ ਸਾਰਾ ਮਜ਼ਮੂਨ ਜਿਹੜਾ ਹੈ ਕਿਸੇ ਨੇ ਸਮਝਾਇਆ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਸਮਝਾਇਆ ਕਿਸੇ ਨੇ ਦੱਸਿਆ ਹੀ ਨਹੀਂ ਯਾਨੀ ਕਿ ਇੱਕ ਡਰ ਜਾ ਬੈਠ ਗਿਆ ਕਿ ਅਸੀਂ ਅਗਰ ਇਸ ਲਕੀਰ ਤੋਂ ਬਾਹਰ ਜਾਵਾਂਗੇ ਧਰਮ ਤੋਂ ਬਾਹਰ ਕੱਢ ਦਿੱਤੇ ਜਾਵਾਂਗੇ ਸਮਾਜ ਵਾਲੇ ਕਿਆ ਕਹਿਣਗੇ ਪਰਿਵਾਰ ਵਾਲੇ ਕਿਆ ਕਹਿਣਗੇ ਔਰ ਹਿੰਦੁਸਤਾਨ ਦੀ ਹਾਲਤ ਕੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਉਤਾਰ ਲਿਆ ਗੁਰੂ ਨਾਨਕ ਸਾਹਿਬ ਇੱਕ ਆਤਮਾ ਐਸੀ ਸੀ ਜਿਸ ਨੇ ਉਸ ਅਕਾਲ ਪੁਰਖ ਦੀ ਤਾਕਤ ਨੂੰ ਪ੍ਰਗਟ ਕੀਤਾ ਉਸਦੀ ਵੀ ਸੀਮਾ ਸੀਗੀ ਪਰ ਉਹ ਅਕਾਲ ਪੁਰਖ ਨਹੀਂ ਹੋ ਗਿਆ ਔਰ ਸਾਰੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਹਿ ਨਾਨਕ ਅਮਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਆਪਣੇ ਆਪ ਨੂੰ ਨੀਚਾ ਤੋਂ ਨੀਚ ਗਿਆ ਕਿਸੇ ਨੂੰ ਵੀ ਗੁਰੂ ਪਰਮਾਤਮਾ ਨੇ ਕਿਹਾ ਕਿ ਮੈਂ ਸਤਿਗੁਰੂ ਹੂੰ ਮੈਂ ਗੁਰੂ ਹੂੰ ਮੇਰੇ ਪਿੱਛੇ ਚੱਲੋ ਉਹਨਾਂ ਦੀ ਸਾਰੀ ਬਾਣੀ ਪੜ੍ਹ ਕਰਕੇ ਦੇਖ ਲਓ ਸ਼ਬਦ ਸ਼ੁਰੂ ਹੁੰਦਾ ਇੱਕ ਅਕਾਲ ਪੁਰਖ ਦੀ ਬੰਦਗੀ ਤੋਂ ਔਰ ਵਿੱਚ ਜਾਂ ਅਖੀਰ ਦੇ ਵਿੱਚ ਆ ਕਰਕੇ ਉਹ ਗੁਰੂ ਸਾਧਨ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ ਕਿ ਗੁਰੂ ਸਾਧਨ ਹੈ ਗੁਰੂ ਦੇ ਕੋਲ ਜਾ ਕਰਕੇ ਉਹਦਾ ਸਾਧਨ ਲੈ ਲਓ ਜੋ ਉਪਾਅ ਦੱਸਦੇ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਸਨੂੰ ਅਮਲੀ ਜਾਮਾ ਪਹਿਨਾਓ ਇੱਥੇ ਹੋ ਕੀ ਰਿਹਾ ਡੇਰੇ ਮੰਦਰਾਂ ਦੇ ਗੁਰਦੁਆਰਿਆਂ ਦੇ ਚੱਕਰ ਕੱਟੇ ਜਾ ਰਹੇ ਨੇ ਕਿਉਂ ਕਿਆ ਉਹਦੇ ਨਾਲ ਕਲਿਆਣ ਹੋ ਜਾਏਗਾ ਇਸ ਦਾ ਤਾਂ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਇਹ ਆਪਣੇ ਆਪ आप नूं परमात्मा सिद्ध कर रहे ने, यानी कि अगर परमात्मा यह सिद्ध कर दे कि तुहाडे अंदर है अपने आप नूं विचों कढ लैण ते सात संगत जी साधन भी सार्थक हो जाएगा और आने वाली आत्मा का कल्याण भी हो जाएगा। जब एक पासे कह रहे ने बेशक प्रत्यक्ष रूप च कह दें असं गुरु नहीं हाँ, पर उस गद्दी तो उठन के बाद वो सारा कुछ ही करते हैं जो कुछ प्रचार किया गया सीगा, तो क्या सुनने वाली आत्मा बेवकूफ ने, वो अपने आप ही भरम च फस जाणगियां, यानी कि डेरा सचखंड बन गया, गुरु परमात्मा बन गया, ना अकाल पुरख की बंदगी ना अकाल पुरख का शोक, तो सात संगत जी ये कितने दिन चलन गियां। वो किस अकाल पुरख की ताकत जिस वेले खिंच लेगा, जिस कारण मानता मिली सी वो कारण खिंच लिया जाएगा, जदों ये कारण खिंच लिया जाएगा सात संगत जी किसी ने तुहानू नहीं जे पुछना, विचार करके देख लो। और जिसने अकाल पुरख का शोक पैदा कर लिया परमात्मा नूं मिलना चाहता है तो यह साधन भी वह आप मिलांदा है, वह आप ही नदर करे तो पाईए सच नाम गुरदास गुणा का भंडार, वह नदर करे तो प्राप्त होंदा, तो नदर कदों होएगी जदों तुहाडा शोक होएगा। पिछले जन्मां दे विच अगर असी कोई ऐसी क्रिया कीती होएगी असी परमात्मा नूं मिलना चाहते हैं आत्मा का कल्याण करना चाहते हैं तो जरूरी गल है कि सानू अकाल पुरख परमात्मा किसी सतगुरु दे कोल भी लै जाएगा, किसी ना किसी ऐसे साधन नाल भी जोड़ देगा कि साडा कल्याण हो सके, यानी कि क्या अंतर बैठ करके कम नहीं कर सकता। कितनी अजीब गल है कि वो अकाल पुरख परमात्मा जड़ चेतन आधार देने वाला सब नू देंदा है रिजक, पर सब तो निर्लिप्त रहा सब तो अलग रहा, उसके बाद भी असि उस एक कैदी के रूप दे विच देखना चाहते हैं तो साडा उसके प्रति शोक किस तरह पैदा हो जाएगा। हुण एक बच्चा है, बच्चे नूं तुसीं लभाना चाहो तो अगर उसनू कहो भी कि खिलौना है बड़ा सुंदर है बड़ा आला है बड़ा अच्छा नचदा है, बच्चे का ध्यान उस पासे जाएगा ही नहीं। अगर उसके सामने वो खिलौना चाबी भर के रख दई है तो टपना नचना शुरू कर देगा, बच्चे का ध्यान उत्थे चला जाएगा। तो असी इस आत्मा जिहड़ी कि बच्चे तो भी नीचे स्तर दे विच इस वक्त मौजूद है ध्यान अकाल पुरख दे नाल जोड़ रहे हैं जां अपने नाल जोड़ रहे हैं, विचार करके देखो। असी अपने नाल जोड़न की कोशिश कर रहे हैं और असी कौन आ, असी शरीर है गए, असी अपने आप नूं आत्मा या परमात्मा, जो ते परले मंडल दी जाकर के पता लगेगा ना कि असी क्या वा, इस मंडल दे विच असी शरीर ही बैठे हैं ते असी शरीर दे नाल ही जोड़ रहे हैं अकाल पुरख दे नाल नहीं जोड़ रहे। तो गुरु नानक साहब की सारी बाणी जिहड़ी अकाल पुरख दे नाल जुड़न का शौक पैदा करती है, तो शौक किहदा पैदा होगा जिहदा प्रचार किया जाएगा। जब असी अपने आप नूं ही परमात्मा सिद्ध करन च लगे हाँ कि असी परमात्मा हैगे हाँ, तो आने वाले जीव का शौक किहदा पैदा होगा, तुहाडा ही शौक पैदा होगा, तुहाडा ही ध्यान करेगा, तुहाडा ही ध्यान करेगा तो फिर बनेगा की, यानी कि अकाल पुरख दे मजमून नूं असी समझ ही नहीं सके ना उसका प्रचार कर सके, अधूरे टंग अपना करके असि यह सारिया ही जीवात्मा इस अंधे खूह के धकेलण के पापी है, आए सारे पाप का भुगतान सानू किस तरह करना पैंदा कि यह ताकत जड़ी है जड़ी इस वक्त सानू मिल रही है यह साडे कोल खिंच ली जाएगी, यानी कि इस जगत के आकर असि जगह बैठे हाँ इतने भी असं अगर विचार करके देखिए तो सारिया ही क्रिया उस ढंग के नाल चल रही ने। चाह असी एक पासे कहंदे आ कि जड़ चेतन लोग दे विच परमात्मा मौजूद है और दूसरे पासे कहंदे आ कि जड़ की पूजा नहीं करनी चाहिए, तो क्या इतने आकर के असी मत्था टेकते हैं तो क्या जड़ की जगह चेतन में मत्था टेक रहे हैं, किसी के अंदर कोई पाव है मेहराब गया है इटा पिट्ठी का पिटा पड़ा गया है, चिराग की ने चिरागा के अंदर तेल खत्म हो जाएगा चिराग बुझ जाएंगे, जिस चिराग की गल की गई है जिस रोशनी की गल की गई है जिस शब्द की गल की गई है क्या उसका विचार साडे अंदर आंदा, कभी भी नहीं आते, फोटो के भी चरण पकड़ करके लाए जा रहे हैं कि असी आ गए, क्या यह मत सिखाई गई सी, कारण की है कि गुरुआ ने अपने आप में परमात्मा सिद्ध करने की कोशिश की, उस अकाल पुरख की जगह अपने आप नूं जिसले उन्होंने रख लिता मीडिएटर की जगह अपने आप नूं बना लिता, तो कितने ही ऐसे मत और धर्म चले ने जितने खाक दे विच मिल गए ने, कितने ने नाम जपाए और नामा तक यानी लफ्जा तक ही रह गए, यानी कि परमात्मा दे उस शब्द नूं उस नाम नूं ना कोई जप सके, क्यों, क्योंकि ते अजपा है वह तो आत्मा का विषय है, तो फिर एक ही है असि इतने आके मत्था टेकते हैं फोटो ने तस्वीर ने जानकारी वास्ते बोध वास्ते ज्ञान वास्ते, यानी कि एक सीमा है अकाल पुरख के हर जर्रे दे विच है क्या जड़ है क्या चेतन है, असि उस अकाल पुरख नूं अगर अपने सामने रख करके मत्था टेकीए तो असि इन्हां साधना कोलों भी कम लै सकते हैं। एक जगह बनाई गई है, एक गुरुद्वारा बनाया, एक मंदिर बनाया, एक मूर्तियां ने पत्थर ने है तो पत्थर ही ने, पर जब असी इस विचार के नाल जाइए भी असी इत्थे बैठ करके उस अकाल पुरख परमात्मा की बंदगी करनी उत्थे तक पहुंचने लिए उपाय करना है तो सात संगत जी जारियां जड़ वस्तुआं साधन रूप से भी साडा काम कर दिंदियां, पर अगर असी साधना तक ही सीमित रह जावांगे तो यह जड़ पत्थर जितने ने विचार करके देख लो पानी पा करके देख लो, अगर मूर्ति पानी की पत्थर की डुब जाएगी तो क्या मेहराब नहीं डुबेगी, क्या चिराग नहीं डुबणगे, अगर ये खुद ही डुब जाएंगे तो सानू कित्थों तार देणगे। सात संगत जी ऐसी खुली बाणी अज तक इस जगत के भी किसी ने प्रचारित नहीं की, अकाल पुरख की अपनी ताकत है अपनी बाणी है कि उन्होंने दया मेहर करके साड़ी चोलियां जे इतनी सच्चाई तकसीम कर देती है कि इस गद्दी ते बैठ करके कोई माई का लाल सच भी नहीं बोलना चाहता, बोल सकता ही नहीं क्योंकि उसके अंदर ताकत ही नहीं है, ताकत किसकी होती है अकाल पुरख की। तो ये सारे साधन ने अगर असी साधना तक सीमित रहिए, तस्वीर किस वास्ते है, जानकारी वास्ते, जानकारी तो अगे अगर असी उन्होंने तोहबत ही देना शुरू कर देवांगे तो सात संगत जी एक करैक्टर है तस्वीर का कि दीवार नूं नहीं छड़ दी, और दीवार नूं नहीं छड़ दी तो सानू इस देह चो निकलण दे काबिल बना देगी, तो वह अकाल पुरख की ताकत जड़ और चेतन सब नूं आधार देने वाली जिस ढंग दे नाल चाहे अपना इस आत्मा का कल्याण करने के काबिल बना सकती है और अंदर बैठ करके वो ताकत काम करती भी है, बशर्ते अगर असी परमात्मा नूं मिलन दा शौक रखिए। अगर शौक साडा शरीर तक सीमित है, डेरे मंदिर गुरुद्वारा तक सीमित है, तो याद रखना असी इस मुल्क नहीं तो अगले मुल्क चले जावांगे, यानी कि स्वर्ग विकुंडा लंबियां उमर से मिल जाएंगी पर कभी भी इस आत्मा का कल्याण करने के काबिल नहीं बन पावांगे। तो सात संगत जी जितनी भी वाणी है गुरु नानक साहब की, यह सारी उस अकाल पुरख के प्रति शौक पैदा करती है और बिना शौक दे असी इस शुरत शब्द के योग नू कभी हासिल नहीं कर सकते। शौक ते है साडा संसार दा और असी प्राप्त करना चाहते हैं अकाल पुरख नू, यह ते कल्पना दा ही विषय हो गया, कभी सानू प्राप्ति कुछ भी नहीं जी होने लगी। यानी कि शौक ही है इस जीवात्मा नू जन्म लैण वास्ते मजबूर कर दिंदा। याद रखना उस परमात्मा अकाल पुरख का एक करैक्टर है, एक गुण है कि अगर यह जीवात्मा एक भी गुण ला करके बैठी है, केड़ा गुण इस संसार का, संसार रूपी गुण एक गुण नु भी ला करके ए जीवात्मा कदे भी पार नहीं जा सकती। यानी कि शब्द जड़ा ना वो इतना शर्मालू है, इतना ही नाजुक है कि इस आत्मा दे सिवा और किसी दे भी बोझ नु नहीं चुक सकता। यानी अगर एक भी इच्छा ए आत्मा संसार दी ला करके बैठी है तो जितने मर्जी डेरे मंदिर गुरुद्वारे नाम अमृत लै लवे, चक्कर कटती रहे, करोड़ा नहीं अनंत जन्म तक इस आत्मा का कल्याण नहीं होगा। यह शब्द कभी भी इस आत्मा नु सचखंड ले जाने की समर्था प्रगट नहीं करेगा। कारण की है कि उस नु कम है कि आत्मा दे सिवा कोई भी इच्छा लै करके नहीं आनी। तो हम विचार करके देख लो असि किनिया इच्छा लै करके बैठे हैं, कितनी कामना लै करके बैठे हैं और यह सारिया ही कामना जड़िया ने मजबूर कर देनगिया इस आत्मा नु इस जगत दे विच जन्म लैण वास्ते। जन्म और मरण का 84 लाख का जड़ा गेड़ है इस चो निकलन दे काबिल नहीं बना देनगिया, और काबिल तदों बनेगी जदों ये अपने शोक नु पैदा करेगी परमात्मा दे मिलन वास्ते, अकाल पुरख दे मिलन वास्ते। और अकाल पुरख का प्रचार करन वास्ते इस जगत दे विच जिन्नियां भी रूहां भेजियां गईयां, जितनियां भी आईयां, वह सब ने अपना मत और धर्म चलाया, उदे बाद असी कदे भी इस आत्मा का कल्याण कर ही नहीं सकते। तो गुरु कलगीधर पातशाह अपने आप नु की कहंदे, जो हमको परमेश्वर उचरिया ते सब नरक कुंड में पड़िया, मोको दास तवन का जानो या मैं भेद ना रंच पहचानो, मैं हूं परम पुरख को दासा देखने आयो जगत तमाचा। ए दसवीं जो सी गुरु नानक साहब की ताकत उस अकाल पुरख दी जिन्होंने अकाल पुरख का ही प्रचार किया और पहले बचन ही स्पष्ट कर दिता अपनी आत्म कथा दे विच कि जड़े मैं परमात्मा कह करके इस जगत दे विच याद करनगे ना सात संगत जी, उन्होंने वर दिता है। की वर दिता है कि इस जगत दे विच नरका दे द्वार उन्होंने वास्ते हमेशा ही खुले रहन। जिस तरह बाबा जी ने कह दिता ना सानू महाराज कह दोगे तो तुहाडा भजन ही खादा जाएगा, उसे तरीके ना कलगीधर पातशाह ने भी कह दिया कि अगर तुसी मैनू परमात्मा कह करके याद करो। कारण की सीगा, क्योंकि उन्होंने पता सी कि देह जड़ा एक सीमा तक कम कर सकदा, उस तो अगे नहीं, क्योंकि मन भी मौजूद है। जदों ताकत अकाल पुरख की चली जाएगी मन अपना हुक्म चलाएगा, दित्तियां गईयां ड्यूटियां दे नजायज फायदे चुकेगा, कई तड़क दियां छातियां दे उपर पैर रखदा या जीव चला जाएगा, तो साथ संगत जी कल्याण नहीं होगा। वो कल्याण ते की करना है, एक ऐसी दलदल खड़ी करके जाएगा जिस दे विच जितनियां भी रूहां भीड़दियां भीड़ा करके सवाह हो जाएंगी। और यही कारण है कि असी अपनी आत्मा का कल्याण नहीं कर सके। तो अपने आप में गुरु नानक साहब ने नीचा तो नीच किया और कलगीधर पातशाह ने पांच पखदियां जोतां पूरन जोत जगे घट में तो खालिस तो लखालिस जाने। उन्होंने खालसा किसनू कहा, जिस दे अंदर जोत प्रगट है, आवाज प्रगट है, उस दे नाल मिलिया है। और ऐसिया भी पांच जोतां प्रगट होणगियां ते सात संगत जी वरदान देंदे ने कि अकाल पुरख ताकत जड़ी है आप बैठ करके काम करेगी। हुण ऐसिया पांच ताकतां इकट्ठियां कर लो अगर गुरु की पदवी का पान करना चाहते हो, तो बाकी सारिया ही बेशक सचखंड दियां होण, बेशक पार ब्रह्म दियां होण, बेशक ब्रह्म दियां होण, सब अपनी अपनी सीमा दे विच इक निश्चित सीमा तक ही काम करेगी, पर आत्मा का कल्याण नहीं होएगा। क्यों? आत्मा नूं जिहड़ा कल्याण करन वास्ते ग्रीन कार्ड मिलदा ए अकाल पुरख दी देन है, और अकाल पुरख दे प्रति शोक पैदा करवाण वाले ही इस जगत दे विच आत्मा दा रस्ता प्रशस्त कर सकदे ने, होर कोई कारण है ही नहीं। और असीं जितने भी कारण बना करके बैठे हां ये सारे अधूरे ने, और अधूरे प्रचार दे नाल कदी भी आत्मा का कल्याण नहीं हो सकता। अज दे शब्द गुरु नानक साहब ने बिल्कुल स्पष्ट किया है कि यह जड़ी चीज है सुरत शब्द का योग। अगले सत्संग इसी दे अगले मजमून नू बाकी दे हिस्से नू गुरु नानक साहब दे शब्द दे जरिए गुरु साहब प्रगट करनगे। तो आज दी वाणी दे विच बिल्कुल स्पष्ट कर दिता कि जितने भी साधन सानू मिले ने आत्मा दे कल्याण वास्ते ये सब अपना अर्थ रखते ने। इन्हें दी एक सीमा है, एक सीमा दे विच मर्यादा दे विच आ करके असी बहुत कुछ हासिल कर सकते हैं और अपनी आत्मा का कल्याण करन दे काबिल भी बन सकते हैं। यह जन्म जन्मांतर की चली हुई किरिया, कोई एक जन्म दे विच सार्थक जां हल नहीं हो जाती। असी पढ़े लिखे मूर्ख बनी बैठे हैं अगर असी विचार करके देख लिए अच्छे ढंग दे नाल खूब सोचिए खूब विचारीए भी किस ढंग दे नाल आत्मा का कल्याण हो सकता है और किस रस्ते नूं असीं अपनाना है। वैसे असीं अपने जगत विच कितने सियाणे आ, स्वार्थ नूं हासिल करन वास्ते कितनियां गल्लां करदे आ, पर अगर असीं उस परमार्थ नूं हासिल करन वास्ते इस जगत दे विच खूब विचार करिए खूब सोच करिए फिर असीं ये सारे अधूरे मत और धर्म जिहड़े चलाए जा रहे ने उन्हां तों असीं बच सकदे आ। और जिथे पूरन सतगुरु मौजूद ने जिहड़ा साधन और रस्ता दिंदे ने उस साधन नूं लै करके अपनी निजी जिंदगी दे विच अमली जामा पहना दईए ते साध संगत जी अवश्य आत्मा का कल्याण हो जाएगा। याद रखना ना तो पढ़न वाला पार जांदा है ते ना सुनन वाला पार जांदा है। ते इहदा इह मतलब नहीं है पढ़ना और सुनना नहीं है, पढ़ना और सुनना आत्मा के कल्याण का एक अंग मात्र है। यानी कि पढ़ांगे नहीं सुनांगे नहीं तो रस्ते ते चलांगे किस तरह, ते चलन वाले का कल्याण है, पढ़न या खाली सुनने वाले का कभी भी आज तक कल्याण नहीं होया। और एक किरिया असी इस जन्म विच नहीं पिछले अनंत जन्मां दे विच अपना चुके हैं, पर साढ़े फेल होने का कारण की सीगा कि असी कभी भी इस बाणी दे उपर अमल नहीं किया। तो बाणी आज तो चली आ रही है, सिर्फ लफ्जा में फेर है, भाव इको ही होंगे उस अकाल पुरख परमात्मा की बंदगी। और जितने भी इस जगत विच मात्र धर्म बन जाते हैं वह सिर्फ फसाण का ही काम करते हैं, तारण का नहीं। जिहड़ा पूरन सतगुरु होगा कदे भी डेरिया के चक्कर नहीं जे कटवाएगा, उन्हें तो एक गल कह देनी है भाई अपने आप न निर्मल कर ला, एक परमात्मा नूं मिलन दा शोक प्रबल इच्छा और अंत करण दा शुद्ध होना। ये नचिकेता नूं यम ने उपदेश दिता सी, यानी कि जिहड़े पंज नाम गुरु साहिबां ने दिते ने ना इन्हां नूं सिर्फ जपण दे नाल कल्याण नहीं हो सकता। ते अगर असीं सुप्रीम कोर्ट नूं जप लईए सतनाम नूं जप लईए ते बाकी दीआं चार सैशन कोर्टां दे आर्डर जिहड़े ने ना किसे काम नहीं आउंदे। यानी कि सुप्रीम नूं जप लो उहदा आर्डर जेब विच होवे ते कुछ कर ही नहीं सकदा हैगा। उसे ढंग दे नाल अगर असीं आत्मा दा कल्याण करना चाहुंदे आ ते सिर्फ जपण दा विशे नहीं आ, यह है अमल का विषय। जब तक असि विषय विकार त्यागा ने, विषय की है संसार, विकार की है मन। यानी कि विषय विकार की डेफिनेशन असि आज तक नहीं समझ सके, और जब तक इस डेफिनेशन से पूरा नहीं उतरते यानी कि संसार के गुजारे मात्र की प्रविष्टि सारा कर्म पूरा नहीं हो सकता। कर्म पूरा नहीं होगा तो यह उपासना का विषय है, उपासना का एक अंग है कि चौकड़ी मार करके बैठ करके तीसरे तिल के ध्यान टिकाणा, यह उपासना हैगी है। पर असि शरीर की मर्यादा के नहीं आ, संसार की मर्यादा के नहीं आ, गुरु के हुक्म किए गए उपदेश वाणी के यानी कि झाड़ू असि लगा ले लंगर पका ले सारिया गल् कर लिया, तो यह सिर्फ एक अंग मात्र है। जो असली गल सी आत्मा का कल्याण करने वास्ते यानी कि यह सब किरिया करके भी असि अंदर मैल कटी की, क्यों? क्योंकि इतने अख भी चल रही है, जबान भी चल रही है, अंदर नीतियां भी चल रही ने। बड़े बड़े गुट और सियाणता लिया करके असि गुरु घर के काम करते हैं, तो यह सारिया नीतियां जड़िया सू बंधन दे विच ले आण गया। ते सारे बंदरा चो निकलन लई यानी संसार दे गुरु दे हुक्म दी मर्यादा दे विच आण लई संसारे दे विच गुजारे मात्र दी प्रविष्टि गुरु नानक साहब दा इको ही वचन है, गुजारे मात्र दी प्रविष्टि। यानी कि जहर ते जहर है, यानी कि गुजारे मात्र दी प्रविष्टि दा भी हिसाब देना पेगा, इहदे च कोई शक नहीं। पर असि इतना हिसाब इकट्ठा कर लईए कि उहदे तले ही दब जाइए, यानी कि प्राण शक्ति खत्म हो जाए हिसाब करदिआं करदिआं, ते साडा कल्याण कदों होएगा? यानी कि गुजारे मात्र दी प्रविष्टि तों उत्ते जितनी मर्जी दलीलां दे दो, जितनी मर्जी सियाणता कर लो, देर होने बैठे इस वक्त कोई फर्क नहीं पै जाता, आत्मा का कल्याण नहीं होगा। काले चिट्टे पास बहुत सारे मिल जाएंगे, ते काले चिट्टे पास सानू ब्रह्म तक ही रखेंगे, क्योंकि ब्रह्म की सीमा दे विच ने। परम ब्रह्म का हरा कार्ड जड़ा ग्रीन कार्ड जिसने कहते हैं वह कोई विरला ही हासिल कर पाएगा। कौन कहे पब अवर अवर किच कीजे बाहर सिंगार फोकट सोटिया, कि परमात्मा ने जो कहा अमल करने वाला ही शिंगार का काबिल बनेगा, नहीं तो सारा शिंगार जड़ा फोकट का विषय यानी कि बिल्कुल ही फालतू किया भी और मजूरी भी ना मिली, बेगार होकर के इस मुल्क तो असी नंगे होकर के जावांगे। तो साध संगत जी आज की बाणी विच गुरु नानक साहब ने बिल्कुल स्पष्ट कर दिता, साढ़े कितने ही भ्रम सन, कितने ही भेद सन, इस जगह बैठ करके असी सच नूं बयान भी नहीं कर सकते। इस गुरु साहब ने जितनी भी बाणी दिंदे ने सारी सचखंड की सकाल पुरख की बंदगी उसकी ताकत नहीं दिंदे ने, कोई लफ्जा के जरिए कोई मिसालां दे जरिए सिर्फ अपने अंग नूं समझाना चाहुंदे ने। इस तों अगे गुरु साहिबां दा कोई भी मकसद नहीं हुंदा, और कोई भी माई दा प्यारा कुछ होर अर्थ कढ़दा है सारी प्रक्रिया दा, ना तो कोई वडियाई ते ना कोई निंदिया, और ना ही उहदे कढ़े गए अर्थां दा कोई मतलब है इस क्रिया दे नाल। इह सारी उसकी अपनी मनमत है, गुरमत दा इस सारी प्रक्रिया दे नाल कोई भी संबंध नहीं।